ਪਏ। ਚਤਰ ਕਟੀ ਬੈਠਿਓ ਮਰਦਾਨਾ, ਹੁਣ ਉੱਠ ਚਲਿਓ ਪ੍ਰਭੂ ਜੇ ਥਾਨਾ। ਤਬ ਤ੍ਰਿਪਤਾ ਉਰ ਧੀਰਜ ਧਰ ਕੈ, ਇਸ ਬਿਲੋਕ ਉੱਚ ਰਹੀ ਵਿਚਰ ਕੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਤ ਪਾਵਨ ਭਗਤ ਵਛਲ ਕਰੁਣਾ ਨਿਧਾਨ ਅੰਤਰ ਜਾਮੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਸਵਾਏਮਾਨ ਗੁਰੂ ਸਵਾਰੇ ਗੁਰੂ ਪਿਆਰੇ ਖਾਲਸਾ ਸਤਸੰਗੀ ਜਨੋ, ਵੱਡੇ ਭਾਗ ਹਨ ਆਪਣੇ ਸਭਨਾਂ ਦੇ ਜਿਨ੍ਹਾਂ ਤੇ ਸਤਿਗੁਰਾਂ ਜੀ ਨੇ ਕਿਰਪਾ ਕਰਕੇ ਸਤ ਸੰਗਤ ਕਰਨ ਦਾ ਸੁਭਾਗਾ ਸਮਾਂ ਬਖਸ਼ਿਆ ਹੈ। ਸਤਿਗੁਰਾਂ ਜੀ ਦੀ ਅੰਮ੍ਰਿਤਮਈ ਬਾਣੀ ਦੇ ਕੀਰਤਨ, ਗੁਰੂ ਘਰ ਦੇ ਕੀਰਤਨੀਆਂ ਦੀ ਰਸਨਾ ਦੁਆਰਾ ਸਰਵਣ ਕੀਤੇ ਹਨ। ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜਿਨ੍ਹਾਂ ਨੂੰ ਸੁਲਤਾਨਪੁਰ ਦੇ ਵਿੱਚ ਬੇਬੇ ਨਾਨਕੀ ਜੀ ਨੇ ਯਾਦ ਕੀਤਾ, ਉਸੇ ਵਕਤ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੁਲਤਾਨਪੁਰ ਦੇ ਵਿੱਚ ਪਹੁੰਚੇ, ਭੈਣ ਜੀ ਨੂੰ ਦਰਸ਼ਨ ਦੇ ਕੇ ਨਿਹਾਲ ਕੀਤਾ, ਭਈਆ ਜੈ ਰਾਮ ਜੀ ਦੀਆਂ ਖੁਸ਼ੀਆਂ ਲਈਆਂ। ਇੱਕ ਰਾਤ ਰਹਿ ਕੇ ਸਤਿਗੁਰੂ ਜੀ ਉੱਥੋਂ ਸੁਲਤਾਨਪੁਰ ਤੋਂ ਚੱਲ ਕੇ ਤਲਵੰਡੀ ਪਹੁੰਚਦੇ ਨੇ। ਸਤਿਗੁਰੂ ਜੀ ਭਾਈ ਬਾਲਾ ਜੀ ਦੇ ਪਿਤਾ ਚੰਦਰ ਭਾਨ ਦੇ ਖੂਹ ਤੇ ਬੈਠੇ ਨੇ। ਗੁਰੂ ਜੀ ਨੇ ਕਹਿਣਾ ਕੀਤਾ, ਜਾ ਵੀ ਮਰਦਾਨਿਆ ਘਰੇ ਜਾਇਆ, ਖਬਰਸਾਰ ਲੈ ਆਇਆ। ਕਹਿਣ ਲੱਗਿਆ, ਮਹਾਰਾਜ ਹੁਣ ਕੀ ਪਤਾ ਹੋ ਹੈ ਨੇ ਜਾਂ ਮਰ ਗਏ ਨੇ। ਸਾਹਿਬ ਜੀ ਕਹਿੰਦੇ, ਜੋ ਮਾਰੀ ਗਏ ਫਿਰ ਸਾਡੇ ਨਾਲ ਰਹਿਣ ਦਾ ਕੀ ਫਾਇਦਾ ਹੋਇਆ, ਜਾਂ ਜਿਉਂਦੇ ਨੇ ਮਿਲਿਆ। ਮਹਾਰਾਜ ਖਾਲੀ ਹੱਥ ਜਾਵਾਂ, ਸਤਿਗੁਰੂ ਜੀ ਕਹਿੰਦੇ ਆ ਚੁੱਕ ਲੈ ਰੋੜ, ਢੱਕ ਕੇ ਰੱਖੀ, ਜੋ ਚਾਹੇਗਾ ਬਣ ਜਾਵੇਗਾ। ਘਰੇ ਚਲਾ ਗਿਆ, ਕੱਪੜਾ ਖੋਲਿਆ, ਉਹ ਰੋੜ ਸੋਨੇ ਦੇ ਬਣ ਗਏ। ਸਾਰਾ ਪਰਿਵਾਰ ਬੜਾ ਖੁਸ਼ ਹੋਇਆ। ਇੱਥੋਂ ਭਾਈ ਮਰਦਾਨਾ ਜੀ ਆਪਣੇ ਪਰਿਵਾਰ ਨੂੰ ਮਿਲ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਘਰੇ ਪਹੁੰਚੇ ਨੇ। ਮਾਤਾ ਜੀ ਨੂੰ ਵੇਖ ਕੇ ਚਾਹ ਚੜ੍ਹ ਗਿਆ ਕਿ ਮੇਰਾ ਪੁੱਤਰ ਆ ਗਿਆ ਕਿ ਮਰਦਾਨਾ ਆ ਗਿਆ, ਦੋਵੇਂ ਸੰਗੀ ਨੇ। ਕੁਝ ਦੇਰ ਭਾਈ ਮਰਦਾਨਾ ਜੀ ਬੈਠੇ, ਮਾਤਾ ਜੀ ਨੇ ਪੁੱਛਿਆ ਕਿ ਮੇਰੇ ਪੁੱਤਰ ਨੂੰ ਕਿੱਥੇ ਛੱਡ ਕੇ ਆਇਆ। ਗੁਰੂ ਜੀ ਦੇ ਕਹੇ ਅਨੁਸਾਰ ਮਰਦਾਨਾ ਜੀ ਬੋਲੇ ਨਹੀਂ, ਕੁਝ ਦੇਰ ਬੈਠੇ ਰਹੇ, ਨਹੀਂ ਦੱਸਿਆ। ਫਿਰ ਜਦੋਂ ਵੇਖਿਆ ਕਿ ਭਾਈ ਮਰਦਾਨਾ ਜੀ ਜਾਣ ਨੂੰ ਤਿਆਰ ਹੋਏ ਨੇ, ਤਾਂ ਮਾਤਾ ਜੀ ਸਮਝ ਗਏ ਵੀ ਇਸ ਵਕਤ ਕਿੱਥੇ ਚੱਲਿਆ, ਉਹ ਵੀ ਨਾਲ ਹੋਣਗੇ। ਇਸ ਤੋਂ ਅੱਗੇ ਕਥਾ ਦੀ ਆਰੰਭਤਾ ਹੁੰਦੀ ਹੈ। ਆਓ ਰਸਨਾ ਤੇ ਮੁੱਖ ਨੂੰ ਕਰੀਏ ਪਵਿੱਤਰ। ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਚਤੁਰ ਕਟੀ ਬੈਠਿਓ ਮਰਦਾਨਾ, ਪੁਨੇ ਉੱਠ ਚਲਿਓ ਪ੍ਰਭੂ ਜੇ ਥਾਨਾ।
ਚਾਰ ਘੜੀਆਂ ਭਾਈ ਮਰਦਾਨਾ ਜੀ ਘਰੇ ਬੈਠੇ, ਉਸ ਤੋਂ ਬਾਅਦ ਚੱਲ ਪਏ ਗੁਰੂ ਨਾਨਕ ਸਾਹਿਬ ਜੀ ਵੱਲ।
ਤਬ ਤ੍ਰਿਪਤਾ ਉਰ ਧੀਰਜ ਧਰ ਕੈ, ਇਸ ਬਿਲੋਕ ਉਰ ਰਹੀ ਵਿਚਰ ਕੈ।
ਇਹਨੂੰ ਜਾਂਦੇ ਨੂੰ ਵੇਖ ਕੇ ਮਾਤਾ ਜੀ ਦਾ ਕੁਝ ਧੀਰਜ ਬਣ ਗਿਆ, ਵਿਚਾਰਿਆ ਮਾਤਾ ਜੀ ਨੇ,
ਬਹਿਰ ਚਲਿਓ ਉੱਠ ਤੁਰਨ ਜੈਵਾਂ, ਹੋਏ ਆਤਮਜ ਮੇਰੂ ਤੈਵਾ।
ਵਿਚਾਰਿਆ ਵੀ ਜਿਹੜਾ ਉੱਠ ਕੇ ਤੁਰ ਪਿਆ ਨਾ, ਇਸ ਵਕਤ ਇਹ ਉਧਰ ਹੀ ਜਾਵੇਗਾ ਜਿਹਦੇ ਜਿਹੜੇ ਪਾਸੇ ਮੇਰਾ ਪੁੱਤਰ ਬੈਠਿਆ ਹੋਵੇਗਾ।
ਬਹੁਤ ਦਿਨ ਬੀਤੇ ਆਇਓ ਘਰ ਮਾਈ, ਬਸ ਰਹੋ ਇੱਕ ਵੀ ਨਾਈ।
ਇੰਨੇ ਦਿਨਾਂ ਬਾਅਦ ਇਹ ਘਰੇ ਆਇਆ ਤੇ ਇੱਕ ਰਾਤ ਵੀ ਨੀ ਕੱਟਦਾ ਇੱਥੇ।
ਦੁਏਲਾ ਇਸ ਬਿਦ ਜਨਨੀ ਮਨ ਗੁਣਤ ਮਦਰ ਅਸਨ ਲੈ ਓਲ।
ਇਹ ਵਿਚਾਰ ਕਰਕੇ ਮਾਤਾ ਜੀ ਨੇ ਕੁਝ ਮਿੱਠਾ ਆਪਣੇ ਪੱਲੇ ਬੰਨਿਆ।
ਦੂਰਨ ਗਮਨੀ ਤਾਏ ਕਰ ਲੀਨੋ ਰੁਚਰ ਨਿਚੋਲ।
ਨਾਲ ਹੀ ਮਾਤਾ ਜੀ ਨੇ ਆਪਣੇ ਪੁੱਤਰ ਦੇ ਲਈ ਕੁਝ ਵਸਤਰ ਲੈ ਲਏ ਨੇ। ਚਲੋ ਜੇ ਆ ਗਿਆ ਤੇ ਠੀਕ ਹੈ, ਨਹੀਂ ਤੇ ਬਾਹਰ ਬਦਲ ਤੇ ਲਵੇਗਾ। ਇਹ ਇੱਛਾ ਜਾਣ ਕੇ ਲਏ ਵਸਤਰ।
ਮਿਲੀ ਗੈਲ ਮੈਂ ਜੈ ਮਰਦਾਨਾ, ਆਤਰ ਹੈ ਕਰ ਬਚਨ ਬਖਾਨਾ।
ਭਾਈ ਮਰਦਾਨਾ ਜੀ ਨੂੰ ਜਾਂਦਿਆਂ ਵੇਖਿਆ, ਹੌਲੇ ਹੌਲੇ ਸਹਿਜੇ ਸਹਿਜੇ ਮਾਤਾ ਜੀ ਭਾਈ ਮਰਦਾਨਾ ਜੀ ਦੇ ਨਾਲ ਰਲ ਗਏ। ਪੁੱਤਰ ਦੇ ਵਿਛੋੜੇ ਦਾ ਦੁੱਖ ਹੈ, ਉਹ ਦੁੱਖ ਦੇ ਵਿੱਚ ਕਹਿਣ ਲੱਗੇ,
ਸੁਤ ਨਾਨਕ ਤੋਂ ਮੇਲੋ ਮੋਕੋ, ਸੁਧ ਮਰਦਾਨੇ ਹੈ ਕਹੋ ਤੁਕ।
ਮਾਤਾ ਜੀ ਕਹਿਣ ਲੱਗੇ, ਮਰਦਾਨਿਆ ਪੁੱਤਰ ਪਤਾ ਤੇ ਤੈਨੂੰ ਹੈ ਮੇਰੇ ਪੁੱਤਰ ਬਾਰੇ, ਪਰ ਤੂੰ ਮੈਨੂੰ ਨਹੀਂ ਦੱਸ ਰਿਹਾ।
ਬਹੁਤ ਬਰਕ ਪੇ ਦੇਖਿਓ ਨਾਈ, ਮੋਹ ਬਦਿਓ ਅੱਛਾ ਮਨ ਮਾਏ।
ਕਹਿਣ ਲੱਗੇ, ਕਿੰਨਾ ਚਿਰ ਹੋ ਗਿਆ ਮੈਂ ਆਪਣੇ ਪੁੱਤਰ ਨੂੰ ਵੇਖਿਆ ਨਹੀਂ ਹੈ, ਇਸੇ ਕਰਕੇ ਮੇਰੇ ਅੰਦਰ ਆਪਣੇ ਪੁੱਤਰ ਨੂੰ ਮਿਲਣ ਦੇ ਲਈ ਮੋਹ ਬੜਾ ਵਧਿਆ ਹੋਇਆ।
ਸੁਣ ਮਰਦਾਨੇ ਤੂਸ਼ਨ ਕੀਨੰਗ, ਗੁਰ ਪੈ ਰੱਖਿਓ ਨਾ ਉੱਤਰ ਦੀਨੰਗ।
ਭਾਈ ਮਰਦਾਨਾ ਜੀ ਸਤਿਗੁਰਾਂ ਜੀ ਦੇ ਬਚਨਾਂ ਦੇ ਬੰਨੇ ਹੋਏ ਨੇ, ਇਸ ਲਈ ਕੁਝ ਨਹੀਂ ਬੋਲੇ ਆਪਣੇ ਮੁਖ ਤੋਂ।
ਜਨਨੀ ਜਾਣ ਗਈ ਤੇ ਬਾਤਾ, ਚਲੀ ਤਬੈ ਤੇ ਕੇ ਪਛਚਾਤਾ।
ਮਾਤਾ ਜੀ ਇਹ ਗੱਲ ਨੂੰ ਸਮਝ ਗਏ ਨੇ ਵੀ ਇਹ ਕਿਉਂ ਨੀ ਦੱਸਦਾ, ਇਹਨੂੰ ਰੋਕਿਆ ਹੋਣਾ। ਖੈਰ ਇਹਦੇ ਵਾਸਤੇ ਗੱਲ ਨੀ, ਕੋਈ ਨੀ, ਮੈਂ ਇਹਦੇ ਪਿੱਛੇ ਪਿੱਛੇ ਹੀ ਚੱਲਦੀ ਆਂ।
ਜੈ ਬੈਠੇ ਬੇਦੀ ਕੁਲ ਤੀਪਾ, ਪਹੁੰਚਤ ਭੇ ਤੇ ਕੂਪ ਸਮੀਪਾ।
ਗੁਰੂ ਨਾਨਕ ਦੇਵ ਜੀ ਮਹਾਰਾਜ ਭਾਈ ਬਾਲਾ ਜੀ ਦੇ ਪਿਤਾ ਚੰਦਰਭਾਨ ਦੇ ਖੂਹ ਤੇ ਬੈਠੇ ਨੇ, ਉੱਥੇ ਮਾਤਾ ਜੀ ਪਹੁੰਚ ਗਏ।
ਦੁਏਰਾ ਮਾਤ ਬਿਲੋ ਕੀ ਦੂਰ ਤੇ ਤੁਰਨ ਉੱਠ ਸੁਖਦਾਏ।
ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਦੋਂ ਆਪਣੇ ਮਾਤਾ ਜੀ ਨੂੰ ਆਉਂਦਿਆਂ ਹੋਇਆਂ ਵੇਖਿਆ, ਉਸੇ ਵਕਤ ਆਪਣੇ ਆਸਣ ਤੋਂ ਉੱਠੇ ਛੇਤੀ ਦੇ ਨਾਲ।
ਚਰਨ ਬੰਦਨਾ ਸੀਸ ਦਰ ਕੀਨੀ ਆਗੇ ਆਏ।
ਆਪਣੇ ਮਾਤਾ ਜੀ ਦੇ ਚਰਨਾਂ ਦੇ ਉੱਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਮੱਥਾ ਟੇਕਿਆ, ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜਿਸ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ ਤੇ ਸਾਰਾ ਸੰਸਾਰ ਮੱਥਾ ਟੇਕਦਾ, ਤੇ ਉਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪਣੇ ਮਾਤਾ ਜੀ ਨੂੰ ਮੱਥਾ ਜ਼ਰੂਰ ਟੇਕਦੇ ਨੇ। ਕਿਸੇ ਕੋਲ ਗੁਣ ਹੈ ਰੱਬ ਦਾ ਬਖਸ਼ਿਆ ਹੋਇਆ, ਉਹਦਾ ਸਤਿਕਾਰ, ਕਿ ਸਾਡੇ ਜਿਹੜੇ ਵੱਡੇ ਨੇ ਬਜ਼ੁਰਗ ਨੇ ਉਹਨਾਂ ਦਾ ਸਤਿਕਾਰ, ਉਹਨਾਂ ਨੂੰ ਮੱਥਾ ਟੇਕਣਾ, ਇਹਦੇ ਵਿੱਚ ਧਰਮ ਦੀ ਕੋਈ ਹਾਨੀ ਨਹੀਂ ਹੁੰਦੀ ਹੈ। ਮੱਥਾ ਟੇਕਣ ਤੋਂ ਭਾਵ ਜਿਹੜੇ ਕਿਸੇ ਨੂੰ ਗੁਰੂ ਜਾਂ ਪਰਮਾਤਮਾ ਜਾਣ ਕੇ ਮੱਥਾ ਟੇਕਦੇ ਨੇ, ਉੱਥੇ ਧਰਮ ਅੜਿੱਕਾ, ਉੱਥੇ ਧਰਮ ਦੀ ਉਲੰਘਣਾ ਹੈ। ਬਾਕੀ ਵੱਡਿਆਂ ਦਾ ਸਤਿਕਾਰ ਕਰਨਾ, ਮਾਤਾ ਪਿਤਾ ਦਾ, ਬਜ਼ੁਰਗਾਂ ਦਾ, ਵਿਦਵਾਨਾਂ ਦਾ, ਗੁਣਵਾਨ ਦਾ, ਇਹਦੇ ਨਾਲ ਕੋਈ ਧਰਮ ਨਹੀਂ ਟੁੱਟਦਾ ਹੈ। ਪਰਮੇਸ਼ਰ ਦੇ ਪਿਆਰਿਆਂ ਦਾ ਸਤਿਕਾਰ ਹੋ ਗਿਆ। ਸੋ ਗੁਰੂ ਪਰਮਾਤਮਾ ਜਾਣ ਕੇ ਕਿਸੇ ਨੂੰ ਮੱਥਾ ਨਹੀਂ ਟੇਕਣਾ। ਮਾਤਾ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਸਿਰ ਰੱਖਿਆ
ਜੋ ਪਈ ਕੌਰੀ ਪਰ ਨਾਨਕ ਕੋ ਜਨਨੀ ਰੋਦਨ ਕਰਤ ਨ ਜਾਈ ਗਨਨੀ
ਮਾਤਾ ਜੀ ਨੇ ਆਪਣੇ ਪੁੱਤਰ ਨੂੰ ਖੜੇ ਕੀਤਾ ਔਰ ਜੱਫੀ ਦੇ ਵਿਚ ਲਿਆ ਔਰ ਆਪਣਾ ਜਿਹੜਾ ਵਿਛੋੜੇ ਦਾ ਦੁੱਖ ਹੈ ਇਤਨੇ ਦਿਨਾਂ ਦਾ ਉਹਨੂੰ ਹੁਣ ਰੋ ਰੋ ਕੇ ਮਾਨੋ ਬਾਹਰ ਜਾਹਰ ਕਰ ਰਹੇ ਹਨ
ਚਲਿਓ ਬਿਲੋਚਨ ਤੇ ਬੋ ਨੀਰੰਗ ਸੁਤ ਬਿਰਹਾ ਨਲ ਜਨ ਕਰ ਸੀਰੰਗ
ਜਿਸ ਤਰ੍ਹਾਂ ਵਿੱਚ ਆਪ ਮੁਹਾਰੇ ਜਲ ਵਹਿ ਤੁਰਿਆ ਅੰਦਰ ਦਾ ਜਿਹੜਾ ਦੁੱਖ ਸੀ ਵਿਛੋੜੇ ਦਾ ਉਹ ਮਾਨੋ ਬਾਹਰ ਆ ਰਿਹਾ ਇਸ ਜਲ ਦੇ ਰਾਹੇ
ਅਸ਼ਰੂ ਪਾਤ ਸੋ ਬਸਤਰ ਬਿਗੋਏ ਜੋ ਦੇਖਤ ਸੋ ਗਦ ਗਦ ਹੋਏ
ਮਾਤਾ ਜੀ ਆਪਣੇ ਪੁੱਤਰ ਨੂੰ ਲੈ ਕੇ ਇਤਨੇ ਵੈਰਾਗ ਦੇ ਵਿਚ ਹਨ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਵਸਤਰਾਂ ਤੋਂ ਪਤਾ ਲੱਗ ਰਿਹਾ ਵੀ ਭੇਜ ਰਹੇ ਨੇ ਔਰ ਜਿੰਨੇ ਦੇਖਣ ਵਾਲੇ ਹਨ ਉਹਨਾਂ ਸਾਰਿਆਂ ਦੇ ਵੀ ਦੇਖ ਕੇ ਗਲੇ ਰੁਕ ਗਏ ਸਿਆਣਿਆਂ ਨੇ ਕਿਹਾ ਵੀ ਕੋਈ ਯੰਤਰ ਬਣ ਸਕਦਾ ਵਿਗਿਆਨੀਆਂ ਦੇ ਕੋਲ ਜਦੋਂ ਉਹ ਸਮੁੰਦਰ ਦੀ ਡੂੰਘਾਈ ਦੱਸ ਦੇਣਗੇ ਪਰ ਐਸਾ ਅੱਜ ਤੱਕ ਕੋਈ ਯੰਤਰ ਨਹੀਂ ਬਣਿਆ ਜਿਹੜਾ ਇਹ ਦੱਸੇ ਵੀ ਮਾਤਾ ਦੇ ਅੰਦਰ ਆਪਣੇ ਪੁੱਤਰ ਦੇ ਲਈ ਕਿੰਨਾ ਸੁਨੇਹਾ ਹੈ ਇਸ ਰਿਸ਼ਤੇ ਦੀ ਡੂੰਘਾਈ ਅੱਜ ਤੱਕ ਕੋਈ ਮਾਪ ਕੇ ਦੱਸ ਹੀ ਨਹੀਂ ਸਕਿਆ ਤੇ ਸਤਿਗੁਰਾਂ ਜੀ ਨੇ ਆਪ ਬਾਣੀ ਦੇ ਵਿੱਚ ਇਸ ਰਿਸ਼ਤੇ ਰਾਹੀਂ ਪਰਮਾਤਮਾ ਦਾ ਰਿਸ਼ਤਾ ਸਮਝਾਇਆ ਸੁਤ ਅਪਰਾਧ ਕਰਤ ਹੈ ਜੇਤੇ ਜਨਨੀ ਚੀਤ ਨਾ ਰਾਖ ਸਤੇਤੇ ਸੋ ਐਸਾ ਰਿਸ਼ਤਾ ਮਾਤਾ ਤੇ ਪੁੱਤਰ ਦਾ ਤੋ ਮਾਤਾ ਜੀ ਨੇ ਵੈਰਾਗ ਦੇ ਵਿੱਚ ਇਤਨੇ ਆਂਸੂ ਇਤਨੇ ਰੋਏ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਵਸਤਰ ਭਿਓ ਦਿੱਤੇ ਨੇ ਔਰ ਦੇਖਣ ਵਾਲੇ ਜਿਤਨੇ ਵੀ ਹਨ ਉਹਨਾਂ ਸਾਰਿਆਂ ਦੇ ਗਲੇ ਰੁਕ ਗਏ ਸਾਰਿਆਂ ਦਾ ਕੰਠ ਰੁਕ ਗਿਆ ਸਾਰਿਆਂ ਦੇ ਨੇਤਰਾਂ ਦੇ ਵਿੱਚੋਂ ਆਪ ਮੁਹਾਰੇ ਜਲ ਵਹਿ ਤੁਰਿਆ
ਕੌਰੀ ਤੇ ਸੁਤ ਕੋ ਨੈ ਤਜੇ ਅਦਕ ਬਿਰੋ ਤੇ ਮਿਲਤ ਨ ਰਜੇ
ਜੱਫੀ ਦੇ ਵਿੱਚੋਂ ਆਪਣੇ ਪੁੱਤਰ ਗੁਰੂ ਨਾਨਕ ਜੀ ਨੂੰ ਮਾਤਾ ਤ੍ਰਿਪਤਾ ਜੀ ਛੱਡ ਨਹੀਂ ਰਹੇ ਮਾਨੋ ਜਿਹੜਾ ਵਿਛੋੜਾ ਪਿਆ ਹੋਇਆ ਸੀ ਨਾ ਉਹ ਹਲੇ ਮਿਲਾਪ ਦੇ ਵਿੱਚ ਅੱਜ ਰੱਜ ਨਹੀਂ ਰਹੇ
ਬਦਨ ਬਿਲੋਕਤ ਸੁੰਗਤ ਮਾਥਾ ਕਰਤ ਨੇ ਸਿਰ ਫੇਰਤ ਹੱਥਾ
ਫਿਰ ਆਪਣੇ ਪੁੱਤਰ ਨੂੰ ਛੱਡਿਆ ਮੋਢਿਆਂ ਤੋਂ ਪਕੜਿਆ ਆਪਣੇ ਪੁੱਤਰ ਦਾ ਮੱਥਾ ਚੁੰਮਿਆ ਬਾਰ ਬਾਰ ਮਾਤਾ ਆਪਣੇ ਪੁੱਤਰ ਦੇ ਸਿਰ ਦੇ ਉੱਤੇ ਹੱਥ ਫੇਰਦੀ ਹੈ ਮਾਤਾ ਜਦੋਂ ਆਪਣੇ ਪੁੱਤਰ ਨੂੰ ਵਹਿੰਦੀ ਹੈ ਨਾ ਚਾਹੇ ਪੁੱਤਰ ਉਹਦਾ ਅੱਗੇ ਪੁੱਤਰ ਪੋਤਰਿਆਂ ਵਾਲਾ ਵੀ ਹੋ ਜਾਵੇ ਪਰ ਮਾਤਾ ਦੇ ਅੰਦਰ ਉਹਦੇ ਲਈ ਉਹੀ ਪਿਆਰ ਹੁੰਦਾ ਜਿਹੜਾ ਉਹਨੂੰ ਗੋਦ ਦੇ ਵਿੱਚ ਲੈ ਕੇ ਉਹਨੂੰ ਦਿੱਤਾ ਹੁੰਦਾ ਉਹਨੂੰ ਨਹੀਂ ਲੱਗਦਾ ਮੇਰਾ ਪੁੱਤਰ ਬੁੱਢਾ ਹੋ ਗਿਆ ਜਵਾਨ ਹੋ ਗਿਆ ਕਿ ਪੋਤਰਿਆਂ ਵਾਲਾ ਹੋ ਗਿਆ ਔਰ ਉਹਦੇ ਅੰਦਰ ਤੜਪ ਹੋਈ ਰਹਿੰਦੀ ਹੈ ਜਿਤਨੀ ਮਰਜ਼ੀ ਉਹਦੀ ਨੂੰਹ ਸੇਵਾ ਕਰੀ ਜਾਵੇ ਪਰ ਮਾਤਾ ਦੀ ਤਸੱਲੀ ਨਹੀਂ ਹੁੰਦੀ ਹੈ ਗੱਜ ਖੇ ਆਖੋ ਸਤਨਾਮ ਓਹੀ ਮੋਹ ਰਹਿੰਦਾ ਗੋਦ ਵਾਲਾ ਇਹਦਾ ਕੋਈ ਖਿਆਲ ਨਹੀਂ ਕਰਦੇ ਤੇ ਕੋਈ ਸੇਵਾ ਨਹੀਂ ਕਰਦਾ ਸੋ ਮਾਤਾ ਜੀ ਦੇ ਲਈ ਪੁੱਤਰ ਜਵਾਨ ਹੈ ਲੇਕਿਨ ਧਿਆਨ ਉੱਥੇ ਹੀ ਹੈ ਇਸ ਲਈ ਵਾਰ ਵਾਰ ਮੱਥਾ ਚੁੰਮਦੇ ਨੇ ਪਿੱਠ ਦੇ ਉੱਤੇ ਹੱਥ ਫੇਰਦੇ ਨੇ ਸਿਰ ਨੂੰ ਪੜੋਸਦੇ ਹਨ
ਉਤੀ ਬਿਰਦ ਬਲ ਤੇ ਤਨ ਹੀਨਾ ਹੁਣ ਸਮੀਪ ਬੈਸੀ ਸੁਖ ਲੀਨਾ
ਸਰੀਰ ਕਰਕੇ ਮਾਤਾ ਜੀ ਬਿਰਧਾਂ ਨੇ ਉਮਰ ਵੱਡੀ ਹੋ ਗਈ ਹੈ ਬਹੁਤ ਹੀ ਦੇਰ ਖਲੋ ਨਹੀਂ ਸਕਦੇ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਮਾਤਾ ਜੀ ਨੂੰ ਆਪਣੇ ਕੋਲ ਬਿਠਾਉਣਾ ਕੀਤਾ
ਜਬ ਕਾਲੂ ਨੇ ਸੁਧਿਓ ਪਾਈ ਬੈਸਿਓ ਵਹਿਰ ਤਾਤ ਮਮ ਆਏ
ਤੇ ਉਧਰ ਪਿਤਾ ਕਾਲੂ ਜੀ ਨੂੰ ਪਤਾ ਚੱਲ ਗਿਆ ਕਿ ਤੇਰਾ ਪੁੱਤਰ ਬਾਹਰ ਚੰਦਰ ਭਾਨ ਦੇ ਖੂਹ ਤੇ ਆਇਆ ਬੈਠੇ
ਦਕਸ਼ਿਨ ਦੀਨ ਤੁਰੰਗਨ ਪਾਵਾ ਵੈ ਅਰੂਢ ਤੂਰਨ ਤਵ ਆਵਾ
ਉਸੇ ਵਕਤ ਪਿਤਾ ਮਹਿਤਾ ਕਾਲੂ ਜੀ ਘੋੜੀ ਦੇ ਉੱਤੇ ਕਾਠੀ ਪਾ ਕੇ ਸਵਾਰ ਹੋਏ ਛੇਤੀ ਦੇ ਨਾਲ ਉਹ ਵੀ ਪਹੁੰਚੇ
ਪਿਤਾ ਬਿਲੋਕ ਉੱਠੇ ਦੁੱਖ ਕੰਦਨ ਪਦ ਅਰਬਿੰਦ ਕਰਤ ਬੇ ਬੰਦਨ
ਜਦੋਂ ਪਿਤਾ ਜੀ ਨੂੰ ਆਉਂਦਿਆਂ ਹੋਇਆਂ ਵੇਖਿਆ ਕੋਲ ਪਹੁੰਚੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪ ਉੱਠੇ ਘੋੜੀ ਤੋਂ ਪਿਤਾ ਜੀ ਨੂੰ ਉਤਾਰਿਆ ਮੋਢਾ ਦੇ ਕੇ ਸਹਾਰਾ ਦੇ ਕੇ ਤੇ ਫਿਰ ਉਹਨਾਂ ਦੇ ਚਰਨਾਂ ਤੇ ਮੱਥਾ ਟੇਕਿਆ
ਤੇ ਉਤਰਿਓ ਤਤਕਾਲਾ ਗੁਰਸੋਂ ਲਾਇਓ ਪ੍ਰੇਮ ਘਰ ਤੋਂ ਲਾਇਓ ਪ੍ਰੇਮ ਵਿਸਾਲਾ
ਘੋੜੀ ਤੋਂ ਉਤਰਦਿਆਂ ਹੀ ਆਪਣੇ ਪੁੱਤਰ ਨੂੰ ਆਪਣੇ ਚਰਨਾਂ ਵਿੱਚੋਂ ਚੁੱਕਿਆ ਭਾਵ ਪਕੜਿਆ ਬਾਂਹ ਤੋਂ ਪਿਤਾ ਕਾਲੂ ਜੀ ਨੇ ਬੜੇ ਪਿਆਰ ਦੇ ਨਾਲ ਆਪਣੇ ਪੁੱਤਰ ਨਾਨਕ ਨੂੰ ਗਲੇ ਨਾਲ ਲਾਇਆ
ਜਨ ਬੋ ਸੁਖੇ ਮਿਲਿਓ ਆਹਾਰਾ ਮਰਤਿਓ ਪਿਆਸੇ ਪਾਇਓ ਬਾਰਾ
ਜਿਵੇਂ ਕਹਤੇ ਕਈ ਦਿਨਾਂ ਦੇ ਭੁੱਖੇ ਨੂੰ ਭੋਜਨ ਮਿਲ ਜਾਵੇ ਮਰਦੇ ਹੋਏ ਮਨੁੱਖ ਨੂੰ ਜਿਵੇਂ ਕਿਤੇ ਪਾਣੀ ਮਿਲ ਜਾਵੇ ਇਸ ਤਰ੍ਹਾਂ ਦਾ ਸੁੱਖ ਮਹਿਸੂਸ ਕੀਤਾ ਹੈ ਪਿਤਾ ਕਾਲੂ ਜੀ ਨੇ ਆਪਣੇ ਪੁੱਤਰ ਨੂੰ ਮਿਲ ਕੇ
ਵੀਰ ਬਿਮੋਚਿਤ ਲੋਚਨ ਦਰ ਤੇ ਗਦ ਗਦ ਬੋਲਿਓ ਜਾਏ ਨਾ ਘਰ ਤੇ
ਪਿਤਾ ਕਾਲੂ ਜੀ ਦੇ ਅੰਦਰ ਆਪਣੇ ਪੁੱਤਰ ਦੇ ਲਈ ਆਤ ਦਾ ਸੁਨੇਹਾ ਹੈ ਕੋਲ ਰਹਿੰਦਿਆਂ ਨਹੀਂ ਪਤਾ ਲੱਗਦਾ ਦੂਰੀ ਕਰਕੇ ਪਿਆਰ ਦਾ ਪਤਾ ਚੱਲਦਾ ਹੁੰਦਾ ਹੈ ਹੁਣ 12 ਸਾਲ ਤੋਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਮਿਲੇ ਨਹੀਂ ਹਨ ਇਸ ਲਈ ਇੰਨਾ ਸੁਨੇਹ ਇਤਨਾ ਪਿਆਰ ਕੁਝ ਕਹਿਣਾ ਚਾਹੁੰਦੇ ਨੇ ਆਪਣੇ ਪੁੱਤਰ ਨੂੰ ਪਰ ਬਾਣੀ ਗਦਗਦ ਹੋਈ ਬਾਣੀ ਗਦਗਦ ਤੋਂ ਭਾਵ ਹੁੰਦਾ ਕਿ ਜਦੋਂ ਜੋ ਅਸੀਂ ਕਹਿਣਾ ਚਾਹੁੰਦੇ ਹਾਂ ਉਹ ਕੰਠ ਤੋਂ ਥੱਲੇ ਥੱਲੇ ਰਹਿ ਜਾਵੇ ਅਸੀਂ ਜ਼ੁਬਾਨ ਦੇ ਨਾਲ ਉਹਨਾਂ ਨੂੰ ਸ਼ਬਦਾਂ ਦਾ ਰੂਪ ਨਾ ਦੇ ਸਕੀਏ ਜੋ ਕਹਿਣਾ ਚਾਹੁੰਦੇ ਉਹਨੂੰ ਗਦਗਦ ਬਾਣੀ ਕਹਿੰਦੇ ਹਾਂ ਇਹ ਦੋ ਥਾਂ ਤੇ ਘਟਨਾ ਵਾਪਰਦੀ ਹੈ ਜਦੋਂ ਸਾਨੂੰ ਅੱਤ ਦਾ ਦੁੱਖ ਲੱਗੇ ਕਿਸੇ ਦੇ ਪ੍ਰਤੀ ਜਾਂ ਸਾਨੂੰ ਅੱਤ ਦੀ ਖੁਸ਼ੀ ਹੋਵੇ ਕਿਸੇ ਦੇ ਪ੍ਰਤੀ ਉਸ ਵਕਤ ਫਿਰ ਸਾਡੇ ਨੇਤਰਾਂ ਚ ਆਂਸੂ ਆ ਜਾਂਦੇ ਨੇ ਔਰ ਅਸੀਂ ਜ਼ੁਬਾਨ ਦੇ ਨਾਲ ਉਹਨਾਂ ਸ਼ਬਦਾਂ ਨੂੰ ਕਹਿ ਨਹੀਂ ਸਕਦੇ ਜੋ ਕਹਿਣਾ ਚਾਹੁੰਦੇ ਹਾਂ ਇਤਨੀ ਖੁਸ਼ੀ ਆਪਣੇ ਪੁੱਤਰ ਦੇ ਮਿਲਣ ਦੀ ਕਿ ਕੁਝ ਕਹਿ ਨਹੀਂ ਪਾ ਰਹੇ
ਅਮਰ ਲੋਕ ਸੁਣ ਕਰ ਬੋ ਆਏ ਮਿਲੇ ਪਾਓ ਤਰ ਹਰਕ ਵਧਾਏ
ਜਿਉਂ ਜਿਉਂ ਪਿੰਡ ਦੇ ਵਿੱਚ ਪਤਾ ਚੱਲ ਰਿਹਾ ਵੀ ਭਾਈ ਮਰਦਾਨਾ ਜੀ ਆਏ ਸਨ ਵਾਪਸ ਮੁੜ ਕੇ ਭਾਈ ਬਾਲਾ ਜੀ ਦੇ ਖੂਹ ਵੱਲ ਮਾਤਾ ਤ੍ਰਿਪਤਾ ਜੀ ਗਏ ਨੇ ਪਿਤਾ ਕਾਲੂ ਜੀ ਗਏ ਨੇ ਜਿਹੜਾ ਵੀ ਇਹ ਗੱਲ ਸੁਣਦਾ ਹੈ ਉਹ ਫਿਰ ਇਸੇ ਖੂਹ ਵੱਲ ਉਹ ਤੁਰਦਾ ਹੈ ਬਹੁਤ ਸਾਰੇ ਲੋਕੀ ਇਕੱਠੇ ਹੋਏ ਹਨ
ਬੈਠ ਗਏ ਸਭ ਤਿਸੀ ਥਾਈ
ਸਾਰੇ ਆ ਆ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਆਲੇ ਦੁਆਲੇ ਬੈਠ ਰਹੇ ਨੇ ਵਿਚਕਾਰ ਬੈਠੇ ਹਨ ਸਤਿਗੁਰੂ ਜੀ ਆਪ
ਦੇਖ ਪ੍ਰੇਮ ਬੋ ਕੋਈ ਨਾ ਬੋਲਾ ਇੱਕ ਕਟਕਾ ਲੱਗ ਰਹੇ ਅਡੋਲਾ
ਉਸ ਵਕਤ ਮਾਹੌਲ ਐਸਾ ਬਣਿਆ ਹੋਇਆ ਹੈ ਕਿ ਚਿਰਾਂ ਤੋਂ ਵਿਛੜੇ ਹੋਏ ਮਾਤਾ ਪਿਤਾ ਨੂੰ ਪੁੱਤਰ ਮਿਲਿਆ ਕਿਸੇ ਦੀ ਹਿੰਮਤ ਨਹੀਂ ਪਈ ਇੱਕ ਘੜੀ ਤੱਕ ਸਾਰੇ ਇਸ ਮਾਹੌਲ ਨੂੰ ਤੱਕਦੇ ਰਹੇ
ਤ੍ਰਿਤ ਤਰ ਤ੍ਰਿਪਤਾ ਗਿਰਾ ਉਚਾਰੇ ਵਾਰ ਵਾਰ ਸੁੱਤ ਤੋਂ ਬਲਿਆਰੇ
ਕੁਝ ਸਮਾਂ ਮਾਤਾ ਤ੍ਰਿਪਤਾ ਜੀ ਰੋਕੇ ਰਹੇ ਫਿਰ ਕੁਝ ਧੀਰਜ ਬਣਾਇਆ ਤੇ ਕਹਿਣ ਲੱਗਿਆ ਪੁੱਤਰ ਮੈਂ ਤੇਰੇ ਤੋਂ ਕੁਰਬਾਨ ਜਾਂਦੀ ਹਾਂ ਕੁਰਬਾਨ ਜਾਂਦੀਆਂ
ਦਰਸ਼ਨ ਦੀਨੋ ਆਨ ਕੈ ਮੋਕੋ ਕਿਉਂ ਨਿਹਾਲ
ਕਹਿਣ ਲੱਗੀ ਪੁੱਤਰ ਤੂੰ ਆਇਆ ਤੇ ਮੈਨੂੰ ਆਪਣਾ ਦਰਸ਼ਨ ਦਿਖਾਇਆ ਹੈ ਮੈਨੂੰ ਤੂੰ ਨਿਹਾਲ ਕਰ ਦਿੱਤਾ ਮੈਨੂੰ ਮਰਦੀ ਨੂੰ ਤੂੰ ਜੀਵਨ ਦੇ ਦਿੱਤਾ
ਇਸ ਬਾਸਰ ਸਭ ਹੇਤ ਤੇ ਚਿੰਤਾ ਤੁਰ ਬੇਹਾਲ
ਪੁੱਤਰ ਦਿਨ ਰਾਤ ਮੈਨੂੰ ਤੇਰਾ ਫਿਕਰ ਰਹਿੰਦਾ ਮੈਂ ਹਰ ਵਕਤ ਹਾਲ ਤੋਂ ਬੇਹਾਲ ਰਹਿੰਦੀ ਹਾਂ ਸੋਚਦੀ ਰਹਿੰਦੀ ਹਾਂ ਪਤਾ ਨਹੀਂ ਕਿੱਥੇ ਹੋਣਾ ਕੀ ਹਾਲਤ ਹੋਣਾ ਜੁੱਤੀ ਮਿਲਦੀ ਕੱਪੜਾ ਮਿਲਦਾ ਕਿ ਨਹੀਂ ਮਿਲਦਾ ਟਾਈਮ ਤੇ ਰੋਟੀ ਕੋਈ ਦਿੰਦਾ ਕਿ ਨਹੀਂ ਦਿੰਦਾ ਕੀ ਹਾਲ ਹੋਣਾ ਜੰਗਲ ਵੇਲਿਆਂ ਦੇ ਵਿੱਚ ਕੀ ਹਾਲ ਹੋਣਾ ਮਾਤਾ ਸੋਚਦੀ ਹੈ ਪੁੱਤਰ ਦਾ ਕੀ ਹਾਲ ਹੋਣਾ ਪਰ ਪੁੱਤਰ ਤੇ ਘੱਟ ਹੀ ਸੋਚਦੇ ਨੇ ਵੀ ਮਾਤਾ ਦਾ ਕੀ ਹਾਲ ਹੋਣਾ ਤੂੰ ਮਾਤਾ ਕਹਿ ਰਹੀ ਮੈਂ ਦੁਖੀ ਰਹਿੰਦੀ ਦਿਨ ਰਾਤ ਪੁੱਤਰ ਮੇਰਾ ਧਿਆਨ ਤੇਰੇ ਚ ਹੀ ਰਹਿੰਦਾ ਵੀ ਤੂੰ ਕਿਹੜੇ ਹਾਲ ਵਿਚਰਦਾ ਹੋਣਾ ਬਾਹਰ
ਪਈ ਇੱਕ ਸੁੱਤ ਹਮਰਾ ਦੂਜੋ ਨਾਈ ਕਰ ਤਜ ਰਲਿਓ ਫਕੀਰ ਨਮਾਏ
ਇੱਕੋ ਇੱਕ ਪੁੱਤਰ ਮੇਰੇ ਕੋਲ ਦੂਸਰਾ ਤੇ ਹੈ ਕੋਈ ਨਹੀਂ ਤੇ ਉਹੀ ਘਰ ਛੱਡ ਕੇ ਫਕੀਰਾਂ ਦੇ ਵਿੱਚ ਰਲ ਗਿਆ
ਭਏ ਅਧੀਰ ਬਿਸੂਰਤ ਸਦਾ ਅਬ ਲਾਖਤ ਦਰਸ਼ਨ ਹੈ ਕਦਾ
ਇਸ ਕਰਕੇ ਪੁੱਤਰ ਅਸੀਂ ਤੇ ਸਭ ਤਰ੍ਹਾਂ ਦਾ ਹੁਣ ਹੌਸਲਾ ਢਾਈ ਬੈਠੇ ਆ ਬਸ ਇੱਕੋ ਹੀ ਆਸ ਦੇ ਵਿੱਚ ਜਿਉਂਦੇ ਸਾਂ ਵੀ ਕਿਤੇ ਸਾਨੂੰ ਜਾਣ ਤੋਂ ਪਹਿਲਾਂ ਪਹਿਲਾਂ ਸਾਡਾ ਪੁੱਤਰ ਮਿਲ ਜਾਵੇ
ਦੇਸ਼ ਵਿਦੇਸ਼ ਫਿਰੇ ਅਬ ਗਏ ਅਬ ਲੋਕਤ ਆਨੰਦ ਵਿਸਾਲਾ
ਤੂੰ ਪੁੱਤਰ ਦੇਸਾਂ ਵਿਦੇਸਾਂ ਦੇ ਵਿੱਚ ਫਿਰ ਕੇ ਆਇਆ ਚਲੋ ਆ ਤੇ ਗਿਆ ਘਰੇ ਇਸ ਕਰਕੇ ਮੈਨੂੰ ਬੜੀ ਖੁਸ਼ੀ ਹੈ ਤੈਨੂੰ ਵੇਖ ਕੇ
ਮੈਂ ਵਾਰੀ ਸੁੱਤ ਤੋਂ ਪਰ ਵਾਰੀ ਵਾਰ ਵਾਰ ਕਹਿ ਗੁਰ ਮਹਿਤਾਰੇ
ਮਾਤਾ ਜੀ ਵਾਰ ਵਾਰ ਕਹਿ ਰਹੇ ਹਨ ਇਹ ਮੇਰੇ ਪੁੱਤਰ ਨਾਨਕ ਮੈਂ ਤੇਤੋ ਤੂੰ ਕੁਰਬਾਨ ਜਾਨੀ ਆ ਕੁਰਬਾਨ ਜਾਨੀ ਆ ਬਲਿਹਾਰ ਜਾਨੀ ਆ
ਇਸ ਪ੍ਰਕਾਰ ਕੇ ਬਚਨ ਸੁਨੇ ਜਬ ਮੁਕਤੇ ਸ਼ਬਦ ਉਚਾਰਤ ਭੇ ਤਬ
ਮਾਤਾ ਜੀ ਦਾ ਮੋਹ ਸੁਨੇ ਜੋ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸੁਣਨਾ ਕੀਤਾ ਉਸ ਵਕਤ ਫਿਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਦੇ ਨਾਲ ਜੁੜੇ ਨੇ ਔਰ ਆਪਣੀ ਰਸਨਾ ਤੋਂ ਸ਼ਬਦ ਕਹਿ ਰਹੇ ਹਨ
ਰਾਗ ਵਡ ਹੰਸ ਮਹੱਲਾ ਪਹਿਲਾ ਘਰ ਪਹਿਲਾ ਅਮਲੀ ਅਮਲ ਨਾ ਅੰਬੜਾ ਮੱਛੀ ਨੀਰ ਨਾ ਹੋਏ
ਸੰਸਾਰ ਜਿਹੜਾ ਉਹ ਮੋਹ ਦੀ ਜ਼ਿੰਦਗੀ ਜੂ ਰਿਹਾ ਤੇ ਪਰਮੇਸ਼ਰ ਦੇ ਪਿਆਰੇ ਪ੍ਰੇਮ ਦੀ ਜ਼ਿੰਦਗੀ ਜੂ ਰਹੇ ਨੇ ਮੋਹ ਤੇ ਪ੍ਰੇਮ ਦੇਖਣ ਨੂੰ ਇਉਂ ਲੱਗਦੇ ਨੇ ਵੀ ਸ਼ਾਇਦ ਓਕੇ ਹੋਣ ਜਿਵੇਂ ਚਮਕ ਕੱਚ ਦੀ ਜ਼ਿਆਦਾ ਕੰਚਨ ਦੀ ਕੰਮ ਹੈ ਲੇਕਿਨ ਕੀਮਤ ਕੱਚ ਦੀ ਕੋਈ ਨਹੀਂ ਕੰਚਨ ਸੋਨੇ ਦੀ ਹੈ ਮੋਹ ਹੈ ਕੱਚ ਦੀ ਨਿਆਈ ਚਮਕ ਬਹੁਤ ਹੈ ਇਹਦੀ ਹਰ ਇੱਕ ਮਨੁੱਖ ਇਹਦੇ ਚ ਫਸ ਜਾਂਦਾ ਕੰਚਨ ਸੋਨਾ ਉਹਦੀ ਚਮਕ ਤੇ ਨਹੀਂ ਆਉਂਦੀ ਪਰ ਉਹਦੀ ਪਛਾਣ ਕਿਸੇ ਨੂੰ ਨਹੀਂ ਹੈ ਸੋ ਮੋਹ ਕੱਚ ਦੀ ਨਿਆਈ ਹੈ ਤੇ ਪ੍ਰੇਮ ਕੰਚਨ ਦੀ ਨਿਆਈ ਹੈ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਇਹ ਜਿਹੜਾ ਸੰਸਾਰਿਕ ਮੋਹ ਹੈ ਨਾ ਇਹਨੂੰ ਸਾਹਮਣੇ ਰੱਖ ਕੇ ਪਰਮਾਤਮਾ ਦੇ ਨਾਲ ਜਿਹੜਾ ਪ੍ਰੇਮ ਹੈ ਪਰਮੇਸ਼ਰ ਦੇ ਪਿਆਰਿਆਂ ਦਾ ਉਹਨੂੰ ਜ਼ਾਹਰ ਕਰਦੇ ਨੇ ਅਮਲ ਹੀ ਅਮਲ ਨਾ ਅੰਬੜੈ ਮੱਛੀ ਨੀਰ ਨਾ ਹੋਏ ਅਮਲੀ ਤੱਕ ਨਸ਼ਾ ਨਾ ਪਹੁੰਚੇ ਔਰ ਮੱਛੀ ਨੂੰ ਪਾਣੀ ਨਾ ਮਿਲੇ ਉਹ ਕਿਵੇਂ ਤੜਪਦੇ ਨੇ ਸੋ ਇਸ ਤਰ੍ਹਾਂ ਪਰਮੇਸ਼ਰ ਦੇ ਪਿਆਰਿਆਂ ਦੀ ਸਥਿਤੀ ਹੈ ਜਿਵੇਂ ਸੰਸਾਰ ਦੇ ਵਿੱਚ ਮੋਹ ਦੇ ਵਿੱਚ ਵਿਛੜੇ ਹੋਏ ਜੀਵ ਤੜਪਦੇ ਹਨ
ਜੋ ਰਤੇ ਸਹਿ ਆਪਣਾ ਤਿੰਨ ਭਾਵੈ ਸਭ ਕੋਈ
ਜਿਹੜੇ ਵਾਹਿਗੁਰੂ ਪਰਮੇਸ਼ਰ ਜੀ ਦੇ ਨਾਮ ਦੇ ਵਿੱਚ ਮਿਲੇ ਹੋਏ ਨੇ ਉਹ ਸਭ ਨੂੰ ਚੰਗੇ ਲੱਗਦੇ ਹਨ
ਹਉ ਵਾਰੀ ਵੰਜਾ ਖਨੀਏ ਵੰਜਾ ਤੋ ਸਾਹਿਬ ਕੇ ਨਾਮੈ
ਮਾਤਾ ਆਪਣੇ ਪੁੱਤਰ ਦੇ ਮੋਹ ਦੇ ਵਿੱਚ ਵਾਰੀ ਜਾਂਦੀ ਹੈ ਤੇ ਸਤਿਗੁਰੂ ਜੀ ਕਹਿੰਦੇ ਹਨ ਹੇ ਮੇਰੇ ਮਾਲਕ ਮੈਂ ਤੇਰੇ ਨਾਮ ਤੋਂ ਕੁਰਬਾਨ ਜਾਨਾ
ਸਾਹਿਬ ਸਫਲਿਓ ਰੁੱਖੜਾ ਅੰਮ੍ਰਿਤ ਜਾਂ ਕਾ ਨਾਉ
ਮਾਲਕ ਉਹ ਰੁੱਖ ਹੈ ਜਿਹੜਾ ਫਲਾਂ ਦੇ ਸਹਿਤ ਹੈ ਉਹਦਾ ਨਾਮ ਕੀ ਹੈ ਅੰਮ੍ਰਿਤ ਅੰਮ੍ਰਿਤ ਨਾਮ ਪਰਮੇਸ਼ਰ ਤੇਰਾ ਜੋ ਪੀਵੈ ਸੋ ਜੀਵੈ ਸੋ ਹੇ ਵਾਹਿਗੁਰੂ ਤੇਰਾ ਨਾਮ ਹੈ ਅੰਮ੍ਰਿਤ
ਜਿਨ ਪੀਆ ਤੇ ਤ੍ਰਿਪਤ ਬਏ ਹਉ ਤਿਨ ਬਲਿਹਾਰੈ ਜਾਉ
ਜਿਨ੍ਹਾਂ ਨੇ ਇਸ ਅੰਮ੍ਰਿਤ ਨਾਮ ਰਸ ਨੂੰ ਚਖਿਆ ਹੈ ਉਹ ਤ੍ਰਿਪਤ ਰੱਜ ਗਏ ਨੇ ਤੇ ਅਸੀਂ ਉਹਨਾਂ ਤੋਂ ਕੁਰਬਾਨ ਜਾਂਦੇ ਆ
ਮੈਂ ਕੀ ਨਦਰ ਨਾ ਆਵਈ ਬਸੈ ਹੱਬੀਆਂ ਨਾਲ
ਸਾਰੀਆਂ ਜਗਿਆਸੂ ਰੂਪ ਇਸਤਰੀਆਂ ਉਸ ਮਾਲਕ ਦੇ ਨਾਲ ਵਸ ਰਹੀਆਂ ਨੇ ਇੱਕ ਮੈਂ ਹੀ ਆ ਜਿਹੜੀ ਨਜ਼ਰ ਦੇ ਵਿੱਚ ਨਹੀਂ ਆ ਰਹੀ ਉਸ ਦੇ
ਦਿਖਾ ਤੇ ਆਇਆ ਕਿਉਂ ਲੈ ਜਾਂ ਸਰ ਭੀਤਰ ਪਾਲ
ਹੈ ਪਿਆਸਾ ਪਰ ਉਹਦੀ ਨਜ਼ਰ ਤੋਂ ਬਿਨਾਂ ਸਰੋਵਰ ਦੇ ਕੋਲ ਖਲੋ ਕੇ ਵੀ ਕੋਈ ਪਾਣੀ ਨਹੀਂ ਪੀ ਸਕਦਾ ਪਿਆਸ ਨਹੀਂ ਬੁਝਾ ਸਕਦਾ
ਨਾਨਕ ਤੇਰਾ ਬਾਣੀਆ ਤੂੰ ਸਾਹਿਬ ਮੈਂ ਰਾਸ,
ਮੇਰੇ ਮਾਲਕ ਮੈਂ ਤੇਰਾ ਬਾਣੀਆ, ਤੂੰ ਮੇਰਾ ਮਾਲਕ ਹੈ, ਉਹ ਤੇਰਾ ਨਾਮ ਮੇਰੀ ਰਾਸ ਪੂੰਜੀ ਹੈ।
ਮਨ ਤੇ ਧੋਖਾ ਜਾਂ ਲਥਾਂ ਲਹਿ ਜਾਂ ਸਿਫਤ ਕਰੀ ਅਰਦਾਸ,
ਜਿਹੜਾ ਮੋਹ ਦੇ ਵਿੱਚ ਫਸਿਆ ਹੋਇਆ ਜੀਵ ਧੋਖਾ ਖਾ ਰਿਹਾ ਨਾ, ਇਹ ਤਾਂ ਲੈ ਸਕਦਾ ਜੇ ਉਹ ਤੇਰੀ ਸਿਫਤ ਕਰੇ, ਤੇਰੇ ਅੱਗੇ ਅਰਦਾਸਾਂ ਕਰਦਾ ਰਹੇ। ਤੋ ਸੰਸਾਰਿਕ ਮੋਹ ਦੇ ਦੁਆਰਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਪਰਮੇਸ਼ਰ ਦੇ ਪਿਆਰਿਆਂ ਦਾ ਪ੍ਰੇਮ ਪਰਮਾਤਮਾ ਦੇ ਨਾਲ ਜਣਾਉਣਾ ਕੀਤਾ ਹੈ। ਮੋਹ ਬੀਜ ਹੈ, ਇਹਦੇ ਚ ਪ੍ਰੇਮ ਰੂਪੀ ਦਰਖਤ ਜਿਹੜਾ ਉਹ ਜਨਮ ਲੈਂਦਾ ਹੈ, ਲੇਕਿਨ ਯੋਗਤ ਨਾਲ ਹੈ, ਤਰੀਕੇ ਨਾਲ ਹੈ। ਇਹ ਜੇ ਆਪਾਂ ਸਤਿਗੁਰਾਂ ਜੀ ਨੂੰ ਅਰਪਣ ਕਰ ਦਈਏ ਨਾ, ਇਹ ਸਤਿਗੁਰੂ ਜੀ ਇਸੇ ਹੀ ਮੋਹ ਨੂੰ ਪ੍ਰੇਮ ਦੇ ਵਿੱਚ ਕਨਵਰਟ ਕਰਕੇ ਸਾਨੂੰ ਵਾਪਸ ਦਿੰਦੇ ਨੇ। ਅਸੀਂ ਮੋਹ ਦੇ ਵਿੱਚ ਫਸੇ ਹੋਏ ਦੁਖੀ ਹੋ ਰਹੇ ਹਾਂ, ਤੇ ਜਦੋਂ ਗੁਰੂ ਇਸ ਨੂੰ ਬਣਾ ਕੇ ਪ੍ਰੇਮ ਦੇ ਦੇਵੇ ਤੇ ਫਿਰ ਅਸੀਂ ਇਹਦੇ ਵਿੱਚ ਸੁਖੀ ਵੀ ਰਹਿ ਸਕਦੇ ਹਾਂ। ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਇਹ ਦੇਣਾ ਪੈਣਾ। ਸੋ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਮੋਹ ਦੇ ਦੁਆਰਾ ਪ੍ਰੇਮ ਦੀ ਖੇਡ ਨੂੰ ਪ੍ਰਗਟ ਕੀਤਾ।
ਅਗਰਜ ਸ੍ਰੀ ਨਾਨਕ ਤਵੈ ਧਰ ਕਰ ਮਦਰ ਆਹਾਰ।
ਤਾਂ ਫਿਰ ਮਾਤਾ ਜੀ ਨੇ ਉਸ ਵਕਤ ਜੋ ਘਰੋਂ ਮਿੱਠਾ ਲਿਆਏ ਸਨ, ਚਾਹੇ ਮਿੱਠੇ ਚਾਵਲ ਲਿਆਂਦੇ ਤੇ ਚਾਹੇ ਚੂਰੀ ਕੁੱਟ ਕੇ ਲਿਆਂਦੀ, ਮਿੱਠਾ ਲਿਆਂਦਾ, ਰੱਖਣਾ ਕੀਤਾ ਆਪਣੇ ਪੁੱਤਰ ਦੇ ਅੱਗੇ।
ਆਓ ਤਾਤ ਮਾਤਾ ਕਹਿ ਹੈ ਮੁਝ ਹਲਕ ਅਪਾਰ।
ਕਹਿਣ ਲੱਗੀ ਪੁੱਤਰ ਅੱਜ ਤੂੰ ਆਇਆ, ਮੈਨੂੰ ਮਿਲਿਆ, ਮੈਨੂੰ ਬੜੀ ਖੁਸ਼ੀ ਹੈ, ਇਸ ਕਰਕੇ ਮੈਂ ਤੇਰਾ ਮਿੱਠਾ ਮੂੰਹ ਕਰਾਉਣਾ ਚਾਹੁੰਦੀ ਆ, ਤੇ ਤੂੰ ਇਹ ਮਿੱਠਾ ਛਕ ਲੈ।
ਸੁਣ ਸ਼੍ਰੀ ਨਾਨਕ ਬਚਨੀ ਉਚਾਰੇ, ਨਿਤ ਤ੍ਰਿਪਤਿਓ ਨੈ ਭੁੱਖ ਹਮਾਰੇ।
ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿਣ ਲੱਗੇ, ਐਸਾ ਭੋਜਨ ਛਕਿਆ ਮਾਤਾ ਕਿ ਅਸੀਂ ਹਮੇਸ਼ਾ ਰੱਜੇ ਹੀ ਰਹਿੰਦੇ ਆ।
ਇੱਕ ਵਾਰ ਅਸ ਭੋਜਨ ਕੀਨਾ ਬੋਰ ਨਾ ਛੁਦਾ ਦੇ ਮੈਂ ਚੀਨਾ।
ਇੱਕ ਵਾਰ ਐਸਾ ਭੋਜਨ ਛਕਿਆ ਤੇਰੀ ਪਤ ਭਾਈ, ਸੱਚ ਭੋਜਨ ਖਾਇਆ ਕਿ ਮੁੜ ਕੇ ਕਦੇ ਭੁੱਖ ਲੱਗੀ ਉਹ ਨੀ। ਸਾਚੇ ਨਾਮ ਕੀ ਲਾਗੈ ਭੁੱਖ, ਉਤ ਭੁੱਖ ਹੈ ਖਾਏ ਚੱਲੀ ਹੈ ਦੁੱਖ, ਮੁੜ ਕੇ ਭੁੱਖ ਨੀ ਲੱਗੇ।
ਸਭ ਕਾਲੂ ਨੇ ਬਚਨੀ ਉਚਾਰੇ, ਕਿਆ ਖਾਇਓ ਨੈ ਭੁੱਖ ਤੁਮਾਰੇ।
ਤਾਂ ਪਿਤਾ ਕਾਲੂ ਜੀ ਕਹਿਣ ਲੱਗੇ, ਪੁੱਤਰ ਐਸੀ ਐਸਾ ਕਿਹੜਾ ਭੋਜਨ ਹੈ, ਇਹ ਜੀ ਕਿਹੜੀ ਖੁਰਾਕ ਹੈ ਵੀ ਜਿਹੜੀ ਇੱਕੋ ਹੀ ਵਾਰ ਖਾਣੀ ਪੈਂਦੀ ਹੈ ਤੇ ਮੁੜ ਕੇ ਲੋੜ ਹੀ ਨੀ ਪੈਂਦੀ, ਐਸੀ ਤਾਂ ਕੋਈ ਖੁਰਾਕ ਅੱਜ ਤੱਕ ਬਣੀ ਨਹੀਂ ਹੈ।
ਕੋ ਭੋਜਨ ਕਰ ਤ੍ਰਿਪਤੀ ਤੁਮੈ ਸਰਬ ਸੁਨਾਵੋ ਸੋ ਕੋ ਹਮੈ।
ਪੁੱਤਰ ਮੈਨੂੰ ਤੇ ਦੱਸ ਉਸ ਭੋਜਨ ਬਾਰੇ, ਜਿਹੜੇ ਭੋਜਨ ਨੂੰ ਤੂੰ ਖਾਧਾ, ਜਿਹਦੇ ਨਾਲ ਸਦਾ ਰੱਜਿਆ ਰਹਿੰਦਾ।
ਹਮ ਆਹਾਰ ਅਨਿਓ ਨੇ ਖਾਏ ਉਚਰ ਸੁਨਾਵੋ ਰਹਿ ਤ੍ਰਿਪਤਾਏ।
ਜਿਹੜਾ ਅਸੀਂ ਲੈ ਕੇ ਆਏ ਉਹ ਤੂੰ ਖਾਂਦਾ ਨੀ ਹੈ, ਤੇ ਹੋਰ ਜਿਹੜਾ ਖਾਇਆ ਉਹਦੇ ਬਾਰੇ ਦੱਸ ਦੇ ਫਿਰ।
ਕੋ ਵਿਪਰੀਤ ਦੇ ਮੈਂ ਠਾਨੇ, ਸੁਣ ਸ਼੍ਰੀ ਨਾਨਕ ਬੋਲੇ ਬਾਨੀ।
ਤਾਂ ਕਹਿਣ ਲੱਗੇ ਵੀ ਪੁੱਤਰ ਐਵੇਂ ਉਲਟੀਆਂ ਜਿਹੀਆਂ ਗੱਲਾਂ ਨੂੰ ਤੂੰ ਕਰਿਆ ਕਰ, ਬਚਪਨ ਤੋਂ ਤੂੰ ਇਸ ਤਰ੍ਹਾਂ ਕਹਿੰਦਾ ਰਹਿੰਦਾ, ਜੋ ਅਸੀਂ ਕਰਨ ਦੇ ਲਈ ਕਹਿੰਦੇ ਤੂੰ ਮੰਨਦੇ ਨੀ ਹੈ, ਹੁਣ ਤੇ ਛੱਡਦੇ ਇਹਨਾਂ ਗੱਲਾਂ ਨੂੰ, ਬਚਪਨ ਦੀਆਂ ਗੱਲਾਂ। ਤਾਂ ਇਹ ਦੇਖ ਕੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿਣ ਲੱਗੇ,
ਸ੍ਰੀ ਰਾਗ ਮਹਿਲਾ ਪਹਿਲਾ ਸਭ ਰਸ ਮਿੱਠੇ ਮੰਨੀਐ ਸੁਣੀਏ ਸਾ ਲੋਣੇ।
ਸਤਿਗੁਰੂ ਜੀ ਕਹਿੰਦੇ ਉਸ ਵਾਹਿਗੁਰੂ ਪਰਮੇਸ਼ਰ ਜੀ ਦੇ ਨਾਮ ਨੂੰ ਮੰਨ ਲਈਏ ਨਾ, ਤੇ ਸਮਝੋ ਮਿੱਠਾ ਰਸ ਬਣ ਜਾਂਦਾ, ਤੇ ਜਦੋਂ ਉਹਨੂੰ ਸੁਣਦੇ ਆ ਤਾਂ ਸਾਨੂੰ ਨਮਕੀਨ ਸਲੂਣਾ ਸਵਾਦ ਆਉਂਦਾ।
ਖੱਟ ਤੁਰਸੀ ਮੁਖ ਬੋਲਣਾ ਮਾਰਨ ਨਾਦ ਕੀਏ।
ਮੁਖ ਤੋਂ ਵਾਹਿਗੁਰੂ ਪਰਮੇਸ਼ਰ ਜੀ ਦੇ ਨਾਮ ਨੂੰ ਕਹਿਣ ਦੇ ਨਾਲ ਛੇ ਹੀ ਤਰ੍ਹਾਂ ਦੇ ਰਸ ਆਉਂਦੇ ਨੇ, ਔਰ ਮਾਰਨ ਨਾਦ ਕੀਏ, ਨਾਦ ਕੀਏ ਉਸ ਮਾਲਕ ਦੇ ਨਾਦ ਸ਼ਬਦ ਨੂੰ ਸੁਣਨਾ ਅੰਤਰ ਆਤਮੇ, ਇੱਕ ਕੰਨਾਂ ਦੁਆਰਾ ਤੇ ਇੱਕ ਅੰਤਰ ਆਤਮੇ ਅੰਦਰੋਂ। ਇਹ ਮਸਾਲਾ ਪਾਇਆ ਅਸੀਂ ਇਸ ਭੋਜਨ ਦੇ ਵਿੱਚ,
36 ਅੰਮ੍ਰਿਤ ਪਾਓ ਏਕ ਜਾਂ ਕੋ ਨਦਰ ਕਰੇ।
ਸਾਰਾ ਕੁਝ ਮੰਨਣਾ ਸੁਣਨਾ ਅਭਿਆਸ ਕਰਦਿਆਂ ਹੋਇਆ ਤੇ ਉਸ ਰਸ ਤੱਕ ਅਸੀਂ ਪਹੁੰਚ ਜੀ ਅੰਤਰਾਤਮੇ, ਤੋ ਫਿਰ ਤਾਂ 36 ਪ੍ਰਕਾਰ ਦੇ ਪਦਾਰਥਾਂ ਦਾ ਹੀ ਉਹਦੇ ਵਿੱਚੋਂ ਸਵਾਦ ਹੁੰਦਾ। ਜੇ ਕਿਤੇ ਉਸ ਮਾਲਕ ਦੀ ਨਦਰ ਬਖਸ਼ਿਸ਼ ਹੋ ਜਾਵੇ,
ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਦਾ ਤਨ ਪੀੜੀਐ ਮਨ ਮੈਂ ਚਲੈ ਵਿਕਾਰ।
ਸਤਿਗੁਰੂ ਜੀ ਕਹਿੰਦੇ ਹਨ, ਭਾਈ ਹੋਰ ਖਾਣਾ ਤੇ ਖੁਸ਼ੀ ਨੂੰ ਖੁਆਰ ਕਰਨ ਵਾਲਾ ਹੀ ਹੈ। ਜਿਹਨੂੰ ਖਾਣ ਦੇ ਨਾਲ ਤਨ ਦੇ ਵਿੱਚ ਪੀੜ ਦੁੱਖ ਹੋਵੇ ਔਰ ਫਿਰ ਮਨ ਦੇ ਵਿੱਚ ਵਿਕਾਰ ਚੱਲਣ, ਇਹ ਖਾਣਾ ਜਿਹੜਾ ਖੁਸ਼ੀ ਨੂੰ ਖੁਆਰ ਕਰਨ ਵਾਲਾ ਹੈ।
ਅਸਕੈ ਸ਼੍ਰੀ ਗੁਰੂ ਤੁਸ਼ਨ ਠਾਨੀ ਪੁਨ ਤ੍ਰਿਪਤਾ ਪਿਖ ਬੋਲੀ ਬਾਨੀ।
ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸ਼ਬਦ ਦਾ ਪਹਿਲਾ ਬੰਦ ਕਹਿ ਕੇ ਚੁੱਪ ਕਰ ਜਾਂਦੇ ਹਨ। ਦੇਖ ਕੇ ਮਾਤਾ ਜੀ ਕਹਿਣ ਲੱਗੇ,
ਬੇਕ ਫਕੀਰੀ ਅਬ ਸੁਤ ਤਜੀਏ, ਨੀਕੇ ਬਸਤਰ ਪਹਿਰ ਤਨ ਸਜੀਏ।
ਸਤਿਗੁਰੂ ਜੀ ਕਹਿ ਸਤਿਗੁਰਾਂ ਜੀ ਨੇ ਕਿਹਾ ਵੀ ਛਕਿਆ ਮਾਤਾ ਭੋਜਨ ਫਿਕਰ ਨਾ ਕਰਿਆ ਕਰ, ਰੋਜ਼ ਹੀ ਛਕਦੇ ਰਹਿੰਦੇ ਹਾਂ, ਤ੍ਰਿਪਤ ਰਹਿੰਦੇ ਹਾਂ। ਮਾਤਾ ਜੀ ਕਹਿਣ ਲੱਗੇ, ਚੰਗਾ ਪੁੱਤਰ ਹੁਣ ਹੋਰ ਗੱਲ ਮੰਨ ਲੈ ਮੇਰੀ ਇੱਕ, ਵੀ ਆਹ ਜਿਹੜੇ ਤੂੰ ਭਾਗਵੇਂ ਕੱਪੜੇ ਪਾਏ ਹੋਏ ਨੇ ਨਾ, ਇਹ ਕੱਢ ਦੇ, ਇਹ ਆਪਾਂ ਨੂੰ ਨੀ ਚੰਗੇ ਲੱਗਦੇ। ਆ ਵੇਖ ਮੈਂ ਤੇਰੇ ਲਈ ਬਹੁਤ ਸੋਹਣਾ ਲਿਆਈ ਆ ਚੋਲਾ ਪਾਉਣ ਲਈ, ਇਹ ਪਾ ਲੈ।
ਮੈਂ ਸੋਹਤ ਇਹ ਤੁਝ ਤਾਈ ਮਾਨੈ ਕਯੋ ਮਨ ਬਲ ਜਾਈ।
ਕਹਿਣ ਲੱਗੀ, ਪੁੱਤਰ ਆਪਾਂ ਗ੍ਰਿਸਤੀ ਬੰਦੇ ਆ, ਆਪਾਂ ਨੂੰ ਇਹ ਸੋਹਣੇ ਨੀ ਲੱਗਦੇ, ਇਹ ਸਾਧਾਂ ਵਾਲੇ ਕੱਪੜੇ ਪਾਏ ਹੋਏ, ਮੇਰੀ ਗੱਲ ਮੰਨ, ਮੈਂ ਤੇਰੇ ਤੋਂ ਕੁਰਬਾਨ ਜਾਂਦੀ ਆ, ਆ ਪਹਿਨ ਲੈ।
ਸੰਤ ਸੁਭਾਏ ਤੁਮਾਰਸ ਦੀਵਾ, ਜਨ ਵਡਿਆਈ ਕੇ ਪਲ ਸੀਵਾ।
ਤੇਰਾ ਜਿਹੜਾ ਸੁਭਾਅ ਹੈ ਨਾ, ਉਹ ਹੀ ਸੰਤਾਂ ਵਾਲਾ ਹੈ, ਵਡਿਆਈ ਲੈਣ ਵਾਲਾ ਹੈ, ਤੇ ਤੈਨੂੰ ਕੱਪੜੇ ਪਾ ਕੇ ਸੰਤ ਬਣਨ ਦੀ ਕਿਹੜੀ ਲੋੜ ਪਈ ਹੈ? ਕੱਪੜੇ ਤੂੰ ਸਾਦੇ ਰੱਖਿਆ ਕਰ ਪੁੱਤਰ, ਇਹ ਨਹੀਂ ਪਾਉਣੇ ਆਪਾਂ ਨੇ।
ਗੁਰੂ ਕਹੇ ਨੀਕੇ ਪਟ ਧਾਰੇ, ਜਾਏ ਨਾ ਕਬੂ ਰਹਿ ਸੰਗਾਰੇ।
ਸਤਿਗੁਰੂ ਜੀ ਕਹਿਣ ਲੱਗੇ ਵੀ ਅਸੀਂ ਚੰਗੇ ਵਸਤਰ ਪਹਿਨੇ ਹੋਏ ਨੇ ਔਰ ਜਿਹੜੇ ਕਿਤੇ ਜਾਂਦੇ ਨਹੀਂ, ਹਮੇਸ਼ਾ ਨਾਲ ਹੀ ਰਹਿੰਦੇ ਨੇ ਇਸ ਲੋਕ ਤੋਂ ਲੈ ਕੇ ਪਰਲੋਕ ਤੱਕ।
ਵੈ ਨਾ ਪੁਰਾਤਨ ਸਦਾ ਨਵੀਨੇ, ਅਪਰ ਨਾ ਪੈਰਨ ਕੋ ਮਨ ਕੀਨੇ।
ਇਹ ਕੱਪੜੇ ਹਮੇਸ਼ਾ ਨਵੇਂ ਰਹਿੰਦੇ ਨੇ, ਕਦੇ ਪੁਰਾਣੇ ਹੁੰਦੇ ਨੇ, ਇਸ ਲਈ ਸਾਡੀ ਕਦੇ ਇੱਛਾ ਨੀ ਹੋਈ ਹੋਰ ਕੱਪੜੇ ਪਹਿਨਣ ਦੇ।
ਕਾਲੂ ਕਹਿ ਕਹਾਂ ਤਨ ਧਾਰੇ, ਹਮਨੇ ਤੋ ਕਬ ਨਹੀਂ ਨਿਹਾਰੇ।
ਪਿਤਾ ਕਾਲੂ ਜੀ ਕਹਿਣ ਲੱਗੇ, ਪੁੱਤਰ ਹਰ ਇੱਕ ਗੱਲ ਦਾ ਜਵਾਬ ਨਾ ਤੂੰ ਐਸੇ ਤਰੀਕੇ ਨਾਲ ਦਿੰਦਾ ਵੀ ਸਾਨੂੰ ਕੁਝ ਕਹਿਣ ਵਾਸਤੇ ਥਾਂ ਹੀ ਨਹੀਂ ਛੱਡਦਾ। ਆ ਇੱਕ ਘਸਿਆ ਜਾ ਤੂੰ ਚਾਦਰਾ ਲਈ ਫਿਰਦਾ, ਕਿਹੜੇ ਤੂੰ ਇਹੋ ਜਿਹੇ ਕੱਪੜੇ ਪਾਏ ਨੇ ਵੀ ਜਿਹੜੇ ਪੁਰਾਣੇ ਨੀ ਹੁੰਦੇ ਸਦਾ ਨਵੇਂ ਰਹਿੰਦੇ ਨੇ। ਗੱਜ ਖੇ ਆਖੋ ਸਤਨਾਮ, ਸਾਨੂੰ ਤਾਂ ਕੋਈ ਦਿਖਾਈ ਨੀ ਦਿੰਦੇ, ਐਵੇਂ ਨਾ ਇਹ ਗੱਲਾਂ ਕਰਿਆ ਕਰ, ਮੰਨ ਲਿਆ ਕਰ, ਕੋਈ ਦੀ ਗੱਲ ਮੰਨ ਲਿਆ ਕਰ ਸਾਡੀ, ਕਿਹੜੇ ਕੱਪੜੇ ਨੇ ਤੇਰੇ ਪਾਏ ਹੋਏ ਓਹੋ ਜਿਹੇ।
ਜੇ ਪੈਰੋ ਤੋਂ ਉੱਪਰ ਹੋਏ ਜਿਨ੍ਹਾਂ ਬਿਲੋਕ ਲੈ ਸਭ ਕੋਏ।
ਕੱਪੜੇ ਜਿਹੜੇ ਨੇ ਤਨ ਤੇ ਪਹਿਨੇ ਜਾਂਦੇ ਨੇ ਤੇ ਪਹਿਨੇ ਹੋਏ ਕੱਪੜਿਆਂ ਨੂੰ ਹਰ ਇੱਕ ਮਨੁੱਖ ਵੇਖ ਲੈਂਦਾ ਤੇ ਕਹਿਣਾ ਪੈਂਦਾ ਹੀ ਨਹੀਂ ਹੈ।
ਮੇਰਾ ਪਿਤਾ ਕੀ ਸੁਣ ਗੁਣ ਐਨਾ, ਸਮਝਾਵਨ ਹਿਤ ਉਚਰਤ ਬੈਨਾ।
ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਪਿਤਾ ਜੀ ਬਚਨ ਸੁਣੇ ਔਰ ਉਹਨਾਂ ਨੂੰ ਸਮਝਾਉਣ ਲੱਗੇ ਹਨ ਕਿ ਅਸੀਂ ਕਿਹਨਾਂ ਕੱਪੜਿਆਂ ਦੀ ਗੱਲ ਕਰ ਰਹੇ ਹਾਂ।
ਪਹਿਰਨ ਕੀ ਸਭ ਰੀਤ ਬਤਾਈ, ਜੇਕਰ ਮਨਜ ਪਰਮ ਗਤ ਪਾਏ।
ਨਾਲ ਹੀ ਸਤਿਗੁਰਾਂ ਜੀ ਨੇ ਪਹਿਰਨ ਦੀ ਗਤ ਮਰਿਆਦਾ ਵੀ ਦੱਸੀ ਹੈ, ਜਿਹਨੂੰ ਪਹਿਨਣ ਦੇ ਕਰਕੇ ਮਨੁੱਖ ਦੀ ਲੋਕ ਅਤੇ ਪ੍ਰਲੋਕ ਦੇ ਵਿੱਚ ਗਤੀ ਹੁੰਦੀ ਹੈ ਔਰ ਇੱਜ਼ਤ ਰਹਿੰਦੀ ਹੈ।
ਰੱਤਾ ਪਹਿਨਣ ਮਨ ਰੱਤਾ, ਸੁਪੇ ਦੀ ਸਤ ਦਾਨ।
ਵਾਹਿਗੁਰੂ ਪਰਮੇਸ਼ਰ ਜੀ ਦੇ ਨਾਮ ਦੇ ਵਿੱਚ ਮਨ ਰੱਤਿਆ ਜਾਵੇ, ਇਹ ਮਨ ਨੂੰ ਲਾਲ ਰੰਗ ਦੇ ਵਸਤਰ ਪਹਿਨਣੇ ਹਨ ਤੇ ਸੱਤ ਦਾ ਦਾਨ ਕਰਨਾ ਇਹ ਚਿੱਟੇ ਰੰਗ ਦੇ ਵਸਤਰ ਨੇ।
ਨੀਲੀ ਸਿਆਹੀ ਕਦਾ ਕਰਨੀ ਪੈਰਨ ਪੈਰ ਧਿਆਨ।
ਵਾਹਿਗੁਰੂ ਪਰਮੇਸ਼ਰ ਜੀ ਨੂੰ ਸਨਮੁਖ ਰੱਖ ਕੇ ਨੀਲੀ ਸਿਆਹੀ ਕਦਾ ਕਰਨੀ, ਜਿਹੜੇ ਸਾਡੇ ਕੋ ਕਰਮ ਨੇ ਨਾ ਉਹਨਾਂ ਨੂੰ ਤਿਆਗ ਦੇਣਾ। ਇਹ ਮਾਨੋ ਨੀਲੇ ਗੂੜੇ ਰੰਗ ਦੇ ਕੱਪੜੇ ਨੇ, ਉਸ ਵਾਹਿਗੁਰੂ ਪਰਮੇਸ਼ਰ ਜੀ ਦੇ ਵਿੱਚ ਹਰ ਵਕਤ ਧਿਆਨ ਰੱਖਣਾ। ਇਹ ਸਾਡਾ ਲੰਮਾ ਚੋਲਾ ਹੈ,
ਕਮਰ ਬੰਦ ਸੰਤੋਖ ਕਾ ਧਨ ਜੋ ਬਨ ਤੇਰਾ ਨਾਮ।
ਕਮਰ ਬੰਦ ਉੱਪਰ ਅਸੀਂ ਜਿਹੜਾ ਕਮਰ ਕਸਾ ਕੀਤਾ ਹੋਇਆ ਉਹ ਤੇਰੇ, ਤੇ ਕਮਰ ਬੰਦ ਸੰਤੋਖ ਦਾ ਕੀਤਾ, ਧਨ ਜੋਬਨ ਤੇਰਾ ਨਾਮ, ਧਨ ਜੋਬਨ ਤੇਰਾ ਨਾਮ, ਧਨ ਜੋਬਨ ਉਸ ਵਾਹਿਗੁਰੂ ਪਰਮੇਸ਼ਰ ਜੀ ਦੇ ਨਾਮ ਵਿੱਚ ਜੋੜਿਆ ਹੋਇਆ। ਇਹੀ ਸਾਡਾ ਧਨ, ਇਹੀ ਜਵਾਨੀ ਹੈ ਨਾਮ।
ਬਾਬਾ ਹੋਰ ਪੈਨਣ ਖੁਸ਼ੀ ਖੁਆਰ, ਜਿੱਤ ਪੈਦਾ ਤਨ ਪੀੜੀ ਹੈ ਮਨ ਮੈਂ ਚੱਲੇ ਵਿਕਾਰ।
ਸਤਿਗੁਰੂ ਜੀ ਕਹਿੰਦੇ ਨੇ ਭਾਈ ਇਸ ਤੋਂ ਬਿਨਾਂ ਹੋਰ ਜਿਹੜਾ ਪਹਿਨਣਾ ਉਹ ਖੁਸ਼ੀ ਨੂੰ ਖੁਆਰ ਕਰਨ ਵਾਲਾ, ਜਿਹਨੂੰ ਪਹਿਨਣ ਦੇ ਨਾਲ ਸਾਡਾ ਆਪਣਾ ਤਨ ਪੀੜਤ ਹੋਵੇ, ਦੁਖੀ ਹੋਵੇ, ਔਰ ਫਿਰ ਸਾਡੇ ਮਨ ਦੇ ਵਿੱਚ ਵਿਕਾਰ ਚੱਲਣ। ਸੰਸਾਰ ਦਾ ਇੱਕ ਨਿਯਮ ਹੈ ਕਿ ਕੋਈ ਵੀ ਮਸਲਾ ਹੈ ਨਾ, ਉਦੋਂ ਵਿਚਕਾਰ ਨੂੰ ਰਸਤਾ ਕੱਢਣਾ ਪੈਂਦਾ। ਬਸ ਉਹ ਗੱਲ ਸਾਰੀਆਂ ਥਾਵਾਂ ਤੇ ਢੁਕਦੀ ਹੈ, ਸਾਰੇ ਜਿੰਨੇ ਵੀ ਮਸਲੇ ਨੇ ਨਾ ਮਨੁੱਖ ਦੇ ਉੱਥੇ ਢੁਕਦੀ ਹੈ। ਕੋਈ ਵੀ ਚੀਜ਼ ਲੈ ਦਿਓ ਜਿਹੜੀ ਸਮਝ ਵਿੱਚ ਨਹੀਂ ਆ ਰਹੀ, ਉਹਨੂੰ ਇੱਥੇ ਲਿਆਓ। ਨਾਨਕ ਸੱਚਾ ਏਕ ਹੈ ਦੋਹਾਂ ਵਿੱਚ ਸੰਸਾਰ। ਪਰਮਾਤਮਾ ਇੱਕ ਹੈ, ਉਹਦੇ ਵਿੱਚ ਤਾਂ ਦੁਆਇਤ ਭਾਵ ਹੈ ਨਹੀਂ, ਉੱਥੇ ਕੋਈ ਸਮਝੌਤਾ ਨਹੀਂ। ਪਰ ਸੰਸਾਰ ਜਿਹੜਾ ਉਹ ਸਮਝੌਤੇ ਨਾਲ ਚੱਲਦਾ। ਹੁਣ ਪਹਿਨਣ ਦੀ ਗੱਲ ਸਤਿਗੁਰੂ ਜੀ ਕਰ ਰਹੇ ਹਨ ਵੀ ਪਹਿਨਣਾ ਕਿਹੋ ਜਿਹਾ ਚਾਹੀਦਾ। ਜੇ ਪਤਲੇ ਕੱਪੜਿਆਂ ਦੀ ਗੱਲ ਕਰੀਏ, ਸਾਹਿਬ ਜੀ ਕਹਿੰਦੇ ਵਾਉ ਸੰਦੇ ਕੱਪੜੇ ਪਹਿਰਾਂ ਗਰਭ ਗਵਾਰ। ਜਿਹੜੇ ਮਨੁੱਖ ਹੰਕਾਰੀ ਹੁੰਦੇ ਨੇ ਉਹ ਪਤਲੇ ਕੱਪੜੇ ਪਹਿਨਦੇ ਨੇ ਆਪਣੇ ਤਨ ਦਾ ਪ੍ਰਦਰਸ਼ਨ ਕਰਨ ਦੇ ਲਈ। ਉਸ ਤੋਂ ਬਾਅਦ ਇੱਕ ਨਿਯਮ ਹੈ ਕਿ ਨਾ ਕੱਪੜਾ ਤੰਗ ਤੇ ਨਾ ਬਹੁਤਾ ਖੁੱਲ੍ਹਾ। ਬਸ ਇਹੋ ਜਿਹੇ ਵਸਤਰ ਪਹਿਨਣੇ ਚਾਹੀਦੇ ਹਨ ਜਿਹਦੇ ਨਾਲ ਸਾਡੇ ਤਨ ਨੂੰ ਵੀ ਕੋਈ ਪੀੜ ਨਾ ਹੋਵੇ ਤੇ ਮਨ ਵਿੱਚ ਸਾਡੇ ਵੀ ਵਿਕਾਰ ਨਾ ਚੱਲੇ, ਔਰ ਸਾਨੂੰ ਵੇਖ ਕੇ ਕਿਸੇ ਦੇ ਮਨ ਵਿੱਚ ਵੀ ਵਿਕਾਰ ਨਾ ਚੱਲੇ। ਜੇ ਵਿਕਾਰ ਪੈਦਾ ਕਰਦਾ ਤਨ ਨੂੰ ਪੀੜ ਕੇ ਰੱਖਦਾ, ਸਾਹਿਬ ਜੀ ਕਹਿੰਦੇ ਉਹ ਪਹਿਨਣਾ ਤੇ ਫਿਰ ਖੁਸ਼ੀ ਨੂੰ ਖੁਆਰ ਕਰਨ ਵਾਲਾ ਹੀ ਹੈ, ਖੁਸ਼ੀ ਨਹੀਂ ਬਣ ਸਕਦੀ।
ਬਾਬਰ ਬਾਤੇ ਤਿਆਗ ਕੇ ਕਾਲੂ ਬੋਰ ਅਲਾਏ।
ਜਦੋਂ ਸਤਿਗੁਰਾਂ ਜੀ ਨੇ ਕਿਹਾ ਪਿਤਾ ਜੀ ਮੈਂ ਇਹੋ ਜਿਹੇ ਰੰਗਾਂ ਦੇ ਕੱਪੜੇ ਪਹਿਨਦਾ, ਮੈਂ ਲਾਲ ਰੰਗ ਦੇ ਵੀ ਪਹਿਨਦਾ, ਮੈਂ ਚਿੱਟੇ ਵੀ ਪਹਿਨਦਾ ਤੇ ਮੈਂ ਨੀਲੇ ਰੰਗ ਦੇ ਵੀ ਪਹਿਨਦਾ ਵਾ, ਤੇ ਸੁਣ ਕੇ ਪਿਤਾ ਕਾਲੂ ਜੀ ਕਹਿਣ ਲੱਗੇ ਪੁੱਤਰ ਆ ਕਮਲੀਆਂ ਗੱਲਾਂ ਨੀ ਤੂੰ ਛੱਡੀਆਂ। ਬਚਪਨ ਤੋਂ ਲੈ ਕੇ ਹੁਣ ਤੱਕ ਤੂੰ ਇਹ ਨੀ ਔਲੀਆਂ ਬੌਲੀਆਂ ਗੱਲਾਂ ਛੱਡਦਾ, ਹੁਣ ਤੇ ਛੱਡ ਦੇ ਤੂੰ।
ਕਿਆ ਮਨ ਘਰ ਕੋ ਚਲੋ ਫਿਰ ਆਏ ਬਹੁਤ ਆਏ।
ਕਹਿਣ ਲੱਗੇ ਵੀ ਹੁਣ ਤੁਸੀਂ ਬਹੁਤ ਤੁਰ ਫਿਰ ਆਏ ਹੋ, ਹੁਣ ਇਉਂ ਕਰੋ ਸਾਡੀ ਗੱਲ ਮੰਨੋ ਤੇ ਆਪਣੇ ਘਰੇ ਆ ਕੇ ਰਹੋ।
ਜੋ ਪਈ ਰਹੋ ਧਾਮ ਕੀਜੈ ਬਿਸਰਾਮ ਜਾਮਨ ਕੋ ਨੈ ਲੀਜੈ ਨਾਮ।
ਹੁਣ ਇਤਨਾ ਫਿਰ ਕੇ ਆਇਆ, ਹੁਣ ਘਰੇ ਕੁਝ ਚਿਰ ਆਰਾਮ ਕਰ ਲੈ ਤੇ ਹੁਣ ਜਾਣ ਦਾ ਨਾਮ ਨੀ ਲੈਣਾ ਕਿਤੇ ਬਾਹਰ।
ਬਾਜਨ ਪਰ ਆਰੂੜਤ ਹੋਵੋ ਚਰਨ ਚਲਨ ਸ਼ਰਮ ਅਬ ਹੀ ਖੋ।
ਹੁਣ ਤੂੰ ਇਤਨੀ ਪੈਦਲ ਯਾਤਰਾ ਕਰਕੇ ਆਇਆ, ਹੁਣ ਥੱਕਿਆ ਹੋਣਾ, ਹੁਣ ਨੀ ਤੁਰ ਕੇ ਜਾਣਾ, ਹੁਣ ਘੋੜੀ ਰੱਖ ਆਪਣੇ ਕੋਲ, ਜਿੱਥੇ ਜਾਣਾ ਘੋੜੀ ਤੇ ਜਾਇਆ ਕਰ।
ਸੁਣ ਸ਼੍ਰੀ ਨਾਨਕ ਬੈਨੀ ਉਚਾਰੇ ਇਹ ਬਾਜਨ ਨੇ ਕੰਮ ਹਮਾਰੇ।
ਸਤਿਗੁਰੂ ਜੀ ਕਹਿਣ ਲੱਗੇ ਪਿਤਾ ਜੀ ਆ ਜਿਹੜੀ ਤੁਸੀਂ ਘੋੜੀ ਦੀ ਗੱਲ ਕਰਦੇ ਹੋ ਨਾ, ਇਹ ਸਾਡੇ ਕਿਸੇ ਕੰਮ ਦੀ ਨਹੀਂ ਹੈ, ਕਿਉਂਕਿ ਜਿੰਨਾ ਸਫ਼ਰ ਅਸੀਂ ਕਰਨਾ ਉਤਨਾ ਇਹ ਘੋੜੀ ਨਹੀਂ ਕਰਵਾ ਸਕਦੀ। ਗੱਜ ਖੇਹਾ ਖੋ
ਸਤਨਾਮ,
ਇਤਨਾ ਸਫ਼ਰ ਇਹ ਘੋੜੀ ਨਹੀਂ ਕਰਾ ਸਕਦੀ। ਇਹ ਬੇਚਾਰੀ ਬਿਮਾਰ ਹੋ ਗਈ, ਭੁੱਖ ਲੱਗੀ, ਫਿਰ ਇਹਨੂੰ ਘਾਹ ਪੱਠਾ ਵੀ ਪਾਉਣਾ ਪੈਣਾ, ਬੜੀ ਜ਼ਿੰਮੇਵਾਰੀ ਹੈ। ਘੋੜੀ ਸਾਡੇ ਕਿਸੇ ਕੰਮ ਦੀ ਨਹੀਂ ਹੈ।
ਸੁੰਦਰ ਸਦਾ ਰਹਿ ਤੁਜੋ ਸੰਗਾ ਐਸੋ ਹੈ ਮਮ ਪਾਸ ਤੁਰੰਗਾ।
ਸਤਿਗੁਰੂ ਜੀ ਕਹਿਣ ਲੱਗੇ, ਪਿਤਾ ਜੀ ਅਸੀਂ ਕਿਹੋ ਜਿਹਾ ਘੋੜਾ ਰੱਖਿਆ ਨਾ ਆਪਣੇ ਕੋਲ, ਜਿਹੜਾ ਸੁੰਦਰ ਹੈ ਔਰ ਹਮੇਸ਼ਾ ਸਾਡੇ ਨਾਲ ਰਹਿੰਦਾ ਤੇ ਤਾਕੜਾ ਹੈ ਤੇ ਮੰਗਦਾ ਵੀ ਕੁਝ ਨਹੀਂ ਹੈ, ਥੱਕਦਾ ਵੀ ਨਹੀਂ ਹੈ।
ਕਾਲੂ ਕਹੇ ਨਾ ਦੇਤ ਦਿਖਾਏ, ਅਸਤੁਰੰਗ ਬਾਂਧਿਓ ਕੇ ਥਾਏ।
ਪਿਤਾ ਜੀ ਕਹਿਣ ਲੱਗੇ, ਪੁੱਤਰ ਨਾ ਤੇ ਸਾਨੂੰ ਤੇਰਾ ਭੋਜਨ ਦਿਖਾਈ ਦਿੰਦਾ ਤੇ ਨਾ ਤੇਰੇ ਸਾਨੂੰ ਕੱਪੜੇ ਦਿਖਾਈ ਦਿੰਦੇ ਨੇ, ਤੇ ਸਾਨੂੰ ਉਹ ਘੋੜਾ ਵੀ ਨਹੀਂ ਦਿਖਾਈ ਦਿੰਦਾ ਜਿਹੜੇ ਘੋੜੇ ਤੂੰ ਗੱਲ ਕਰਦੇ। ਮੈਨੂੰ ਦਿਖਾ ਤੇ ਸਹੀ ਕਿੱਥੇ ਬੰਨਿਆ ਹੋਇਆ।
ਸੁਣ ਪਿਤਕੇ ਬਚ ਪੰਕਜ ਬਦਨਾ, ਤ੍ਰਿਤੀਆ ਸ਼ਬਦ ਬਦ ਕਹਿ ਸੁਖ ਸਦਨਾ।
ਮਾਂ ਪਿਤਾ ਜੀ ਦੇ ਬਚਨ ਸੁਣ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਫਿਰ ਜੋ ਘੋੜਾ ਹੈ ਉਹ ਸ਼ਬਦ ਦੇ ਦੁਆਰਾ ਸਮਝਾਉਣਾ ਕੀਤਾ।
ਘੋੜੇ ਪੱਖ ਸੋਏ ਨੇ, ਸਾਖਤ ਬੂਝਣ ਤੇਰੀ ਵਾਟ।
ਜਦੋਂ ਅਸੀਂ ਵਾਹਿਗੁਰੂ ਪਰਮੇਸ਼ਰ ਜੀ ਦਾ ਰਸਤਾ ਪੁੱਛਦੇ ਹਾਂ ਨਾ, ਚੱਲਣ ਦੇ ਲਈ ਤਿਆਰ ਹੁੰਦੇ ਹਾਂ, ਤੇ ਸਾਹਿਬ ਜੀ ਕਹਿੰਦੇ ਸਾਡਾ ਘੋੜਾ ਵਧੀਆ ਕਿਸਮ ਦਾ ਤਿਆਰ ਹੋ ਗਿਆ, ਤੇ ਸਮਝ ਉਹਦੇ ਉੱਤੇ ਸੋਨੇ ਦੀ ਕਾਠੀ ਪੈ ਗਈ ਹੈ।
ਤਰਕਸ ਤੀਰ ਕਮਾਨ ਸਾਂ ਤੇਗ ਬੰਦ ਗੁਣ ਧਾਤ।
ਘੋੜੇ ਦੇ ਉੱਤੇ ਸਵਾਰ ਹੋਣ ਵਾਲਾ ਜਿਹੜਾ ਐਵੇਂ ਸਵਾਰ ਨਹੀਂ ਹੁੰਦਾ, ਉਹ ਆਪਣੇ ਕੋਲ ਤੀਰਾਂ ਦਾ ਭੱਥਾ ਵੀ ਰੱਖਦਾ ਹੈ, ਫਿਰ ਉਹ ਆਪਣੇ ਕੋਲ ਤਲਵਾਰ ਵੀ ਰੱਖਦਾ ਹੈ, ਨੇਜਾ ਵੀ ਰੱਖਦਾ ਹੈ।
ਵਾਜਾ ਨੇਜਾ ਪੱਥਿਓਂ ਪ੍ਰਗਟ, ਕਰਮ ਤੇਰਾ ਮੇਰੀ ਜਾਤ।
ਮੇਰੇ ਵਾਹਿਗੁਰੂ ਤੇਰੀ ਬਖਸ਼ਿਸ਼ ਹੋ ਜਾਵੇ ਤੇ ਮੇਰੀ ਜਾਤ ਜਿਹੜੀ ਉਹ ਤੇਰੀ ਜੇ ਜਾਤ ਬਣ ਜਾਵੇ, ਮੇਰੇ ਲਈ ਇਹੀ ਨੇਜਾ ਹੈ, ਇਹੀ ਧੌਂਸਾ ਹੈ।
ਬਾਬਾ ਹੋਰ ਚੜਨਾ ਖੁਸ਼ੀ ਖੁਆਰ, ਜਿਤ ਚੜੀਐ ਤਨ ਪੀੜੀਐ ਮਨ ਮੈਂ ਚਲੈ ਵਿਕਾਰ।
ਜੇ ਵਾਹਿਗੁਰੂ ਪਰਮੇਸ਼ਰ ਜੀ ਦੇ ਮਿਲਣ ਨੂੰ ਰਸਤਾ ਅਸੀਂ ਗੁਰੂ ਦੇ ਕੋਲੋਂ ਪੁੱਛਿਆ ਹੀ ਨਹੀਂ ਹੈ, ਇਹਦਾ ਭਾਵ ਅਸੀਂ ਤੁਰੇ ਹੀ ਨਹੀਂ। ਇਸ ਕਰਕੇ ਸਾਹਿਬ ਜੀ ਕਹਿੰਦੇ ਹਨ, ਹੋਰ ਸਾਰੀਆਂ ਜਿਹੜੀਆਂ ਸਵਾਰੀਆਂ ਮਨੁੱਖ ਕਰਦਾ ਨਾ, ਉਹ ਸਾਡੇ ਤਨ ਦੇ ਲਈ ਦੁਖਦਾਈ ਨੇ, ਮਨ ਦੇ ਵਿੱਚ ਵਿਕਾਰ ਪੈਦਾ ਕਰਦੀਆਂ ਨੇ। ਇਸ ਕਰਕੇ ਇਹੋ ਜਿਹੀਆਂ ਸਵਾਰੀਆਂ ਖੁਸ਼ੀ ਨੂੰ ਖੁਆਰ ਕਰਨ ਵਾਲੀਆਂ ਹਨ।
ਭਈ ਸੁਣ ਕਾਲੂ ਤਬ ਤੂਸ਼ਨ ਠਾਨੀ, ਹਿਤ ਕਰ ਤ੍ਰਿਪਤਾ ਬੋਲੀ ਬਾਨੀ।
ਪਿਤਾ ਕਾਲੂ ਜੀ ਚੁੱਪ ਕਰਕੇ ਵੀ ਇਹਦੀਆਂ ਗੱਲਾਂ ਅੱਜ ਤੱਕ ਮੈਨੂੰ ਸਮਝ ਦੇ ਵਿੱਚ ਨਹੀਂ ਆਈਆਂ, ਕੀ ਬੋਲਦਾ ਇਹ। ਫਿਰ ਮਾਤਾ ਤ੍ਰਿਪਤਾ ਜੀ ਕਹਿਣ ਲੱਗੇ,
ਸੁਤ ਨਾਨਕ ਹਿਰਦੇ ਮੋਹ ਤਵ ਨਾਈ, ਮਿਲੋ ਕੁਟੰਬ ਚਲੋ ਘਰ ਮਾਈ।
ਕਹਿਣ ਲੱਗੇ, ਪੁੱਤਰ ਤੇਰੇ ਅੰਦਰ ਮੋਹ ਬਿਲਕੁਲ ਹੀ ਨਹੀਂ ਹੈ ਕਿਸੇ ਦੇ ਲਈ, ਪਰ ਆ ਚੱਲ, ਸਾਨੂੰ ਤੇ ਤੇਰੀ ਲੋੜ ਹੈ ਨਾ, ਤੈਨੂੰ ਸਾਡੀ ਲੋੜ ਨਹੀਂ ਹੈ, ਆਪਣੇ ਪਰਿਵਾਰ ਨੂੰ ਮਿਲਣਾ ਕਰ।
ਬੇਦੀ ਅਪਰ ਸਨੇਹੀ ਸਭੀ ਕਰ ਉਡੀਕ ਆਏ ਹੈ ਕਬਈ।
ਵੇਖ ਜਿਹੜੇ ਇੱਥੇ ਆਏ ਨੇ ਉਹ ਤੈਨੂੰ ਲੈਣ ਆਏ ਨੇ, ਤੇ ਬਾਕੀ ਜਿਤਨੇ ਵੀ ਸਾਡੇ ਪਰਿਵਾਰ ਦੇ ਸੰਬੰਧੀ ਨੇ, ਸ਼ਰੀਕੇ ਵਾਲੇ ਨੇ, ਉਹ ਪਿੰਡ ਉਡੀਕ ਰਹੇ ਨੇ ਤੈਨੂੰ ਵੀ ਤੂੰ ਜਰੂਰ ਆਵੇਂਗਾ।
ਤਬ ਪਾਠੇ ਘਰ ਰੁਚਿਰ ਬਨਾਵਾ, ਤਾਂ ਪਰ ਹਮ ਬੋ ਦਰਬ ਲਗਾਵਾ।
ਅਸੀਂ ਪੁੱਤਰ ਇਸ ਆਸ ਦੇ ਵਿੱਚ ਘਰ ਬੜਾ ਵਧੀਆ ਬਣਾਇਆ ਵੀ ਚਲੋ ਕਿਤੇ ਨਾ ਕਿਤੇ ਤੂੰ ਆ ਕੇ ਘਰ ਦੇ ਵਿੱਚ ਰਹੇਗਾ ਨਾ, ਤੇ ਚੱਲ ਤੈਨੂੰ ਦਿਖਾਵਾ ਮੈਂ ਕਿਹੋ ਜਿਹਾ ਘਰ ਬਣਾ ਕੇ ਦਿੱਤਾ ਤੈਨੂੰ।
ਚਲੋ ਤਾਤ ਅਬ ਤਾਕੋ ਦੇਖੋ, ਜੇ ਮੈਂ ਬੈਠਤ ਹਰਕ ਬਿਸ਼ੇਕੋ।
ਇੱਕ ਵਾਰ ਪੁੱਤਰ ਤੂੰ ਮੇਰੇ ਨਾਲ ਆ, ਬਣਿਆ ਵੇਖ, ਇਤਨਾ ਸੁੰਦਰ ਬਣਿਆ ਹੋਇਆ ਕਿ ਬੰਦੇ ਦਾ ਜੀ ਕਰਦਾ ਹੀ ਮੈਂ ਇੱਥੇ ਰਹਾਂ, ਤੇ ਆ ਚੱਲੀਏ ਘਰਾਂ ਨੂੰ ਵੇਖ ਲੈ।
ਸੋ ਬਨਵਾਏ ਤੁਮਰੇ ਹਿੱਤਾ, ਸੁਣ ਬੋਲੇ ਪ੍ਰਭੂ ਕਿਰਪਾ ਨਕੇਤਾ।
ਸੋਹਣਾ ਮਕਾਨ ਬਣਾਇਆ, ਅੰਦਰ ਪਲੰਘ ਡਾਹੇ ਹੋਏ ਨੇ, ਮੱਖਣ ਲਈ ਬਿਸਤਰੇ ਲੱਗੇ ਹੋਏ ਨੇ, ਪੁੱਤਰ ਕਾਹਦੇ ਲਈ, ਇਹ ਸਾਰਾ ਕੁਝ ਤੇਰੇ ਲਈ ਹੋਇਆ, ਅਸੀਂ ਕੀ ਲੈਣਾ ਹੁਣ ਇੱਥੇ ਤੋਂ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਅੱਗੇ ਜਦੋਂ ਮਾਤਾ ਨੇ ਘਰ ਦਾ ਮੋਹ ਰੱਖਿਆ ਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿਣ ਲੱਗੇ,
ਘਰ ਮੰਦਰ ਖੁਸ਼ੀ ਨਾਮ ਕੇ ਨਦਰ ਤੇਰੀ ਪਰਵਾਹ,
ਸਤਿਗੁਰੂ ਜੀ ਕਹਿੰਦੇ ਹਨ ਵੀ ਨਾਮ ਨੂੰ ਜਪਣਾ ਹੀ ਸਾਡੇ ਲਈ ਜੋ ਖੁਸ਼ੀ ਆ ਉਹ ਮੰਦਰ ਚ ਰਹਿਣਾ ਹੈ, ਔਰ ਤੇਰੀ ਨਜ਼ਰ ਹੋ ਜਾਵੇ ਸਾਡੇ ਲਈ ਇਹੀ ਪਰਿਵਾਰ ਹੈ।
ਹੁਕਮ ਸੋਈ ਤੁਦ ਭਾਵਸੀ ਹੋਰ ਆਖਣ ਬਹੁਤ ਅਪਾਰ।
ਉਹੀ ਹੁਕਮ ਹੈ ਜਿਹੜਾ ਤੈਨੂੰ ਚੰਗਾ ਲੱਗਦਾ ਹੈ, ਉਸ ਤੋਂ ਬਿਨਾਂ ਆਖਣਾ ਬੇਕਾਰ ਹੀ ਹੈ।
ਨਾਨਕ ਸੱਚਾ ਪਾਤਸ਼ਾਹ ਪੁੱਛ ਨਾ ਕਰੇ ਵਿਚਾਰ।
ਮਾਲਕ ਕੈਸਾ ਹੈ ਜਿਹੜਾ ਕਿਸੇ ਦੇ ਕੋਲੋਂ ਪੁੱਛ ਕੇ ਕੋਈ ਵਿਚਾਰ ਨਹੀਂ ਕਰਦਾ।
ਬਾਬਾ ਹੋਰ ਸੋਨਾ ਖੁਸ਼ੀ ਖੁਆਰ, ਜਿਤ ਸੁੱਤੇ ਤਨ ਪੀੜੀ ਹੈ ਮਨ ਮੈਂ ਚਲੈ ਵਿਕਾਰ।
ਸਭ ਜੀ ਕਹਿੰਦੇ ਕੀ ਕਰਨਾ ਉਹਨਾਂ ਮੰਦਰਾਂ ਨੂੰ, ਘਰਾਂ ਨੂੰ, ਸੋਹਣੀਆਂ ਸੇਜਾਂ ਨੂੰ ਜਿਨ੍ਹਾਂ ਉੱਤੇ ਪੈ ਕੇ ਖੁਸ਼ੀ ਖੁਆਰ ਹੁੰਦੀ ਹੋਵੇ, ਮਨ ਵਿਕਾਰਾਂ ਵੱਲ ਜਾਵੇ ਤੇ ਤਨ ਨੂੰ ਪੀੜ ਆਉਂਦੀ ਹੋਵੇ।
ਮੇਰਾ ਸੁਣ ਜਨਨੀ ਮਮ ਬਚਨ ਕੋ ਅਬ ਲੋ ਹਿਰਦਾ ਉਦਾਸ।
ਸਤਿਗੁਰਾਂ ਜੀ ਦੇ ਬਚਨ ਸੁਣ ਕੇ ਮਾਤਾ ਜੀ ਸਮਝ ਗਏ ਕਿ ਹੁਣ ਤੱਕ ਇਹਦਾ ਮਨ ਜਿਹੜਾ ਨਾ ਉਹ ਘਰ ਵੱਲੋਂ ਉਦਾਸ ਹੀ ਹੈ।
ਦੇਸ਼ ਵਿਦੇਸ਼ ਬਿਲੋਕ ਕੈ ਬਹੁਰੋ ਆਏ ਹਵਾਸ।
ਦੇਸਾਂ ਵਿਦੇਸਾਂ ਨੂੰ ਵੇਖ ਕੇ ਘਰੇ ਵੀ ਆ ਗਿਆ।
ਸੁਣ ਜਨਨੀ ਮਮ ਬਚਨ ਕੋ ਅਬ ਲੋ ਹਿਰਦਾ ਉਦਾਸ। ਦੇਸ਼ ਵਿਦੇਸ਼ ਬਿਲੋਕ ਕੈ ਬਹੁਰੋ ਆਏ ਆਵਾਸ।
ਕਹਿਣ ਲੱਗੇ ਮਾਤਾ ਵੀ ਦੇਸਾਂ ਵਿਦੇਸਾਂ ਦੇ ਵਿੱਚ ਇਤਨਾ ਘੁੰਮ ਫਿਰ ਕੇ ਆ ਗਿਆ, ਮਨ ਸਾਡਾ ਉਦਾਸ ਹੀ ਹੈ, ਹਾਲੇ ਵੀ ਘਰ ਬਾਰ ਤੋਂ ਇਹਨਾਂ ਘਰਾਂ ਬਾਰਾਂ ਦੇ ਵਿੱਚ ਜਾਣਾ ਨੀ ਚਾਹੁੰਦੇ।
ਇਹ ਸੁੱਤ ਤੈ ਅਸ ਬੈਨੀ ਉਚਾਰੇ ਹਿਰਦੈ ਸ਼ਾਂਤ ਕਿਉਂ ਆਵ ਹਮਾਰੇ।
ਸਤਿਗੁਰਾਂ ਜੀ ਨੂੰ ਕਹਿਣ ਲੱਗੇ ਮਾਤਾ ਜੀ ਪੁੱਤਰ ਇਹੋ ਜੇ ਤੂੰ ਆਪਣੇ ਉਦਾਸੀ ਦੇ ਵੈਰਾਗ ਦੇ ਬਚਨ ਜਦੋਂ ਕਹਿੰਦਾ ਮੇਰੇ ਵੱਲ ਤਾਂ ਵੇਖ ਵੀ ਇਹ ਗੱਲਾਂ ਸੁਣ ਕੇ ਮੇਰਾ ਮਨ ਕਿਵੇਂ ਸ਼ਾਂਤ ਹੋਵੇ।
ਆਦਿਸ਼ ਬਰਖ ਬਤੀ ਤੇ ਆਏ ਪ੍ਰਵਿਸ਼ੇ ਸਦਨ ਨਾ ਭਾਗੀ ਕਪਾਏ।
12 ਸਾਲ ਬਾਅਦ ਪੁੱਤਰ ਤੂੰ ਆਇਆ ਔਰ 12 ਸਾਲ ਦੇ ਬਾਅਦ ਵੀ ਤੂੰ ਘਰ ਦੇ ਵਿਚ ਪੈਰ ਨਹੀਂ ਪਾ ਰਿਹਾ।
ਵਹਿਰ ਤੇ ਵਹਿਰ ਕਰੋ ਤੁਮ ਪਿਆਨਾ ਹਮਰੋ ਕਹੋ ਨਾ ਇੱਕ ਮਨ ਮਾਨਾ।
ਬਾਹਰ ਦੀ ਬਾਹਰ ਆ ਕੇ ਤੁਸੀਂ ਜਾ ਰਹੇ ਹੋ ਤੇ ਸਾਡੀ ਗੱਲ ਮੰਨ ਕੇ ਤੁਸੀਂ ਘਰੇ ਨੀ ਆਉਂਦੇ।
ਇਹ ਦੁੱਖ ਤੇ ਮਨ ਕੀਨ ਉਦਾਸੂ ਜਿਉ ਤੁਮ ਕਹੋ ਕਰੇ ਤਿਮ ਆਸੂ।
ਕਹਿਣ ਲੱਗੇ ਪੁੱਤਰ ਮੈਨੂੰ ਇੱਕ ਗੱਲ ਤੇ ਦੱਸ ਵੀ ਤੇਰਾ ਮਨ ਇੰਨਾ ਘਰ ਵੱਲੋਂ ਉਦਾਸ ਕਿਉਂ ਹੈ? ਤੂੰ ਘਰੇ ਰਹਿਣਾ ਕਿਉਂ ਨੀ ਚਾਹੁੰਦਾ? ਤੈਨੂੰ ਦੁੱਖ ਕੀ ਹੈ? ਉਹ ਤੇ ਦੱਸ ਸਾਨੂੰ।
ਨਿਜੀ ਇਸਤਰੀ ਕੋ ਜੇ ਦੁੱਖ ਮਾਨੋ ਹੋਰ ਵਿਆਹ ਕਰਦੇ ਬਖਾਨੋ।
ਪੁੱਤਰ ਤੇਰੀ ਘਰ ਵਾਲੀ ਨਾਲ ਨੀ ਬਣਦੀ, ਇਸ ਕਰਕੇ ਨੂੰ ਤੂੰ ਘਰੇ ਆਉਣਾ ਚਾਹੁੰਦਾ? ਤਾਂ ਕੀ ਹੋਇਆ? ਆਪਣੇ ਕਿਹੜੇ ਕੋਈ ਕਿਸੇ ਗੱਲ ਦੀ ਕਮੀ ਹੈ? ਉਹਨੂੰ ਛੱਡ ਦੇ, ਵਿਆਹ ਤੇਰਾ ਹੋਰ ਕਰ ਦਿੰਦੀ ਆ। ਗੱਜ ਖੇ ਆਖੋ ਸਤਨਾਮ। ਜੇ ਘਰ ਦੀ ਤਾਂ ਸੁਭਾਅ ਨਹੀਂ ਵਧੀਆ ਤਾਂ ਕੀ ਹੋ ਗਿਆ? ਵਿਆਹ ਤੇਰਾ ਹੋਰ ਕਰ ਦਿੰਦੀ ਆ, ਤੂੰ ਘਰ ਦੇ ਵਿਚ ਜੀ ਤੇ ਲਾ ਕੇ ਰੱਖ।
ਸਭ ਕਿਛ ਕਰ ਮੈਂ ਦੀਨ ਵਿਦਾਤਾ ਜਿਉਂ ਤੁਮ ਚੋ ਕਰੇ ਤਿਉਂ ਤਾਤਾ।
ਆਪਾਂ ਨੂੰ ਪ੍ਰਮਾਤਮਾ ਨੇ ਬਹੁਤ ਕੁਝ ਦਿੱਤਾ ਹੋਇਆ ਤੇ ਜਿਵੇਂ ਤੂੰ ਚਾਹੇ ਆਪਾਂ ਉਸ ਤਰ੍ਹਾਂ ਕਰ ਲੈਨੇ ਆ।
ਸ੍ਰੀ ਨਾਨਕ ਸੁਣ ਬੈਨੀ ਉਚਾਰੇ ਜੋ ਸੰਜੋਗ ਲਿਖਾ ਕਰ ਤਾਰੇ।
ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿਣ ਲੱਗੇ ਮਾਤਾ ਇਹ ਸੰਜੋਗ ਜਿਹੜਾ ਨਾ ਧੁਰੋਂ ਲਿਖਿਆ ਹੋਇਆ ਪਤੀ ਪਤਨੀ ਦਾ, ਇਸ ਕਰਕੇ ਇਹਦੇ ਵਿਚ ਚੰਗਾ ਮਾੜਾ ਨੀ ਵੇਖਿਆ ਜਾਂਦਾ। ਜਿਵੇਂ ਦਾ ਵੀ ਸੰਜੋਗ ਮਾਲਕ ਨੇ ਬਣਾਇਆ ਉਹ ਭਲਾ ਹੀ ਹੈ, ਸਮਝੌਤਾ ਕਰਕੇ ਚੱਲਣਾ ਪੈਂਦਾ।
ਕੋਈ ਭਲਾ ਨਾ ਚਾਹੋ ਓਰੀ ਜੈ ਰਾਖੇ ਰਹੋ ਤੇ ਠੋਰੀ।
ਕਹਿਣ ਲੱਗੇ ਵੀ ਐਸੀਆਂ ਗੱਲਾਂ ਮੈਂ ਨੀ ਚਾਹੁੰਦਾ ਤੇ ਨਾ ਅਸੀਂ ਕਰਨੀਆਂ ਰਹੇ, ਉਸ ਤਰ੍ਹਾਂ ਰਹਿਣਾ ਜਿਵੇਂ ਪ੍ਰਮਾਤਮਾ ਸਾਨੂੰ ਰੱਖਦਾ, ਜਿਉਂ ਰਾਮ ਰੱਖੇ ਤਿਉਂ ਰਹੀ ਆ ਰੇ ਭਾਈ। ਪ੍ਰਭ ਕੀ ਕਲਾ ਨਾ ਬੇਟੀ ਜਾਏ, ਜਿਵੇਂ ਰੱਬ ਰੱਖੇ ਉਸ ਤਰ੍ਹਾਂ ਰਹਿਣਾ ਚਾਹੀਦਾ ਰਜਾ ਚ।
ਰਹਿਣ ਜਾਨ ਅਮਰੇ ਕਰਨਾਏ ਸ਼੍ਰੀ ਕਰਤਾਰ ਅਧੀਨੰਗ ਆਹੇ।
ਰਹਿਣ ਰਹਿਣਾ ਤੇ ਜਾਣਾ ਸਾਡੇ ਆਪਣੇ ਹੱਥ ਦੇ ਵਿੱਚ ਨਹੀਂ ਹੈ, ਇਹ ਤਾਂ ਉਸ ਵਾਹਿਗੁਰੂ ਪਰਮੇਸ਼ਰ ਜੀ ਦੇ ਹੱਥ ਵਿੱਚ ਹੈ ਕਿ ਗਲੇ ਹਮਾਰੇ ਜੇਵਰੀ ਜਹ ਖਿੱਚੈ ਤਹ ਜਾਓ, ਜਿਸ ਪਾਸੇ ਉਹ ਖਿੱਚਦਾ ਮਾਲਕ ਤੁਰਨਾ ਪੈਂਦਾ।
ਚਾਤ ਸੋਤਾ ਪਠਾਵੈ ਜਿਸ ਬਿਨ ਇੱਕ ਬੋਲ ਨਾ ਆਵੇ,
ਜਿੱਥੇ ਉਹ ਮਾਲਕ ਮੈਨੂੰ ਜਾਣ ਲਈ ਕਹਿੰਦਾ ਅਸੀਂ ਉੱਥੇ ਪਹੁੰਚ ਜਾਂਦੇ ਹਾਂ ਤੇ ਇੱਕ ਬਚਨ ਵੀ ਨਹੀਂ ਅਸੀਂ ਕਹਿ ਸਕਦੇ ਉਸ ਮਾਲਕ ਦੇ ਅੱਗੇ ਵੀ ਮੈਂ ਹੁਣੇ ਆਉਣਾ ਜਾਂ ਦੋ ਦਿਨ ਨੂੰ ਆਉਣਾ।
ਕਰ ਕਾਲੂ ਕਹਿ ਸੁਣ ਤਾਤਾ ਛੋੜ ਅਵਾਈਆਂ ਕਰੇ ਜੋ ਬਾਤਾ।
ਜਦੋਂ ਕਿਸੇ ਵੀ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਮੰਨੇ ਲਈ ਕਿਸੇ ਵੀ ਲਾਲਚ ਦੇ ਵਿੱਚ ਨਹੀਂ ਆਏ ਤਾਂ ਫਿਰ ਪਿਤਾ ਕਾਲੂ ਜੀ ਕਹਿਣ ਲੱਗੇ, ਪੁੱਤਰ ਇਹ ਮੂੰਹ ਆਈਆਂ ਗੱਲਾਂ ਬੋਲਣੀਆਂ ਛੱਡ ਦੇ, ਹੁਣ ਸਾਡੀ ਗੱਲ ਮੰਨ ਲੈ।
ਵੇਖ ਫਕੀਰੀ ਤਨ ਤੇ ਤਿਆਗੋ ਸਦਨ ਕ੍ਰਿਤ ਮੈਂ ਮਨ ਅਨੁਰਾਗੋ।
ਇਹ ਜਿਹੜੇ ਸਾਧਾਂ ਵਾਲੇ ਕੱਪੜੇ ਪਾਏ ਨੇ ਇਹਨਾਂ ਨੂੰ ਛੱਡ ਦੇ ਤੇ ਗ੍ਰਿਸਤੀਆਂ ਵਾਲੇ ਕੱਪੜੇ ਪਾ ਤੇ ਕੰਮ ਕਰ।
ਜਬ ਕੇ ਵਿਛੜੇ ਮਿਲ ਗਏ ਅਬੈ, ਅਬ ਵਿਛੜੋਗੇ ਮਿਲਣਾ ਕਬੈ।
ਜਦੋਂ ਦਾ ਤੂੰ ਗਿਆ ਤੇ ਹੁਣ ਸਾਡਾ ਮਿਲਾਪ ਤੇਰੇ ਨਾਲ ਹੋ ਗਿਆ, ਪਰ ਹੁਣ ਜੇ ਤੂੰ ਚਲਿਆ ਜਾਂਦਾ ਫਿਰ ਪਤਾ ਨੀ ਮਿਲਾਪ ਹੋਵੇਗਾ ਕਿ ਨਹੀਂ।
ਨਦੀਆਂ ਨਾਉ ਵਿਛੁੰਨੀਆਂ ਮੇਲਾ ਸੰਜੋਗੀ ਰਾਮ, ਮੇਲਾ ਹੋਏ ਕਿ ਬੋਲੋ ਨਾਈ ਬ੍ਰਿਧ ਭਏ ਬਲ ਨੈ ਤਨ ਮਾਈ।
ਕਿਉਂਕਿ ਹੁਣ ਅਸੀਂ ਬੁੱਢੇ ਹੋ ਗਏ, ਸਾਡੇ ਸਰੀਰ ਦੇ ਵਿੱਚ ਹੁਣ ਕੋਈ ਤਾਕਤ ਦੇ ਰਹੀ ਨਹੀਂ ਹੈ ਜਾਣ ਦੀ ਤਿਆਰੀ, ਉਹ ਸਮਝ ਲੈ ਸਾਡੇ।
ਐਸ ਬਤੀਤ ਗਈ ਮਮ ਸਾਰੀ ਜਰਾ ਗ੍ਰਾਸ ਲੀਏ ਦੇ ਹਮਾਰੇ।
ਕਹਿਣ ਲੱਗੇ, ਪੁੱਤਰ ਸਾਡੇ ਸਰੀਰਾਂ ਵੱਲ ਤੇ ਵੇਖ, ਬੜੇ ਪੇ ਨੇ ਸਾਡੇ ਸਰੀਰ ਨੂੰ ਪਕੜਿਆ ਹੋਇਆ।
ਅੰਤ ਸਮਾਂ ਅਬ ਭਇਓ ਸਮੀਪਾ ਸੁਣ ਬੋਲੇ ਬੇਦੀ ਕੁਲ ਦੀਪਾ।
ਪਿਤਾ ਜੀ ਨੇ ਕਿਹਾ, ਪੁੱਤਰ ਹੁਣ ਸਾਡਾ ਅੰਤਮ ਹੀ ਸਮਾਂ, ਸਾਡਾ ਮਨ ਖੁਸ਼ੀ ਹੋਵੇਗਾ ਜੇ ਤੂੰ ਸਰੀਰ ਛੱਡਣ ਲੱਗਿਆ ਸਾਡੇ ਕੋਲ ਹੋਵੇ, ਇਸ ਕਰਕੇ ਜਾਂਦੇ ਜਾਂਦੇ ਤਾਂ ਸਾਨੂੰ ਤੋਰ ਦੇਣਾ ਆਪਣੇ ਹੱਥਾਂ ਦੇ ਨਾਲ, ਬਾਕੀ ਤੇ ਸਾਰੀ ਉਮਰ ਸਾਡੇ ਕੋਲ ਤੁਰਿਆ ਨਹੀਂ ਹੈ। ਸੋ ਮਾਤਾ ਪਿਤਾ ਦੇ ਇਹ ਬਚਨ ਸੁਣ ਕੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ,
ਮਾਰੋ ਮਹਿਲਾ ਪਹਿਲਾ ਪਿੱਛੋਂ ਰਾਤੀ ਸੱਦੜਾ ਨਾਮ ਖਤਮ ਕਾਲੇ।
ਸਤਿਗੁਰੂ ਜੀ ਜੀਵਨ ਨੂੰ ਸਫਲਤਾਈ ਦਾ ਰਾਜ ਸਮਝਾਉਂਦੇ ਨੇ ਵੀ ਜੇ ਵਾਕਿਆ ਸਾਨੂੰ ਮੌਤ ਯਾਦ ਹੈ ਵੀ ਹਾਂ ਅਸੀਂ ਜਾਣਾ, ਉਮਰ ਤੇ ਕੋਈ ਮਿੱਥੀ ਹੋਈ ਨਹੀਂ ਹੈ, ਕਿਉਂ ਨਹਿ ਵਾਰਕ ਨਹਿ ਜੋਬ ਨਹਿ ਨਾ ਕਿਛ ਬਿਰਤੀ, ਅੰਧ ਉਹ ਬੇਰਾ ਨਾ ਬੁਝੀਐ ਜਾਂ ਆਏ ਪਰੈ ਜਮ ਪੰਧ। ਸਮਾਂ ਕੋਈ ਨਿਸ਼ਚਿਤ ਨਹੀਂ ਹੈ, ਅਸੀਂ ਜਿਹੜੀ ਉਮਰ ਹੈ ਨਾ ਉਹ ਦਿਨਾਂ ਦੇ ਵਿੱਚ, ਹਫ਼ਤਿਆਂ ਵਿੱਚ, ਮਹੀਨਿਆਂ ਚ, ਸਾਲਾਂ ਚ ਗਿਣਦੇ ਹਾਂ, ਪਰ ਵਾਸਤਵ ਦੇ ਵਿੱਚ ਉਮਰ ਜਿਹੜੀ ਹੈ ਨਾ ਉਹਦਾ ਸਮਾਂ ਵੀ ਨਿਸ਼ਚਿਤ ਨਹੀਂ ਹੈ। ਉਂਗਲੀ ਦੇ ਨਾਲ ਅੰਗੂਠਾ ਟੱਚ ਕਰਕੇ ਪਰੇ ਕਰ ਲਈਏ ਨਾ ਇਹ ਵੀ ਸਮਾਂ ਹੈ, ਤੇ ਉਮਰ ਸਾਡੀ ਇਤਨੀ ਵੀ ਪ੍ਰਾਲਭ ਦੇ ਵਿੱਚ ਹੈਗੀ ਹੈ। ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਮਾਤਾ ਦੇ ਉਦਰ ਦੇ ਵਿੱਚ ਚ ਰਕਤ ਤੇ ਬਿੰਦ ਇਕੱਠੇ ਹੋ ਕੇ ਉਸੇ ਵਕਤ ਵਿਛੜ ਜਾਂਦੇ ਨੇ, ਸਾਡਾ ਜਨਮ ਵੀ ਹੋ ਗਿਆ ਤੇ ਸਾਡਾ ਮਰਨ ਵੀ ਹੋ ਗਿਆ। ਕੋ ਜਿਉਣ ਦੇ ਲਈ ਸਮਾਂ ਕੋਈ ਨਿਸ਼ਚਿਤ ਨਹੀਂ ਹੈ ਵੀ ਮਨੁੱਖ ਨੇ ਕਿੰਨਾ ਚਿਰ ਜਿਉਣਾ, ਔਰ ਨਾ ਹੀ ਜਾਣ ਦਾ ਸਮਾਂ ਨਿਸ਼ਚਿਤ ਹੈ ਵੀ ਕਿਸੇ ਨੇ ਬੁੱਢੇ ਹੋ ਕੇ ਜਾਣਾ। ਤੇ ਸਤਿਗੁਰੂ ਜੀ ਕਹਿਣ ਲੱਗੇ ਵੀ ਜੇ ਇਮਾਨਦਾਰੀ ਦੇ ਨਾਲ ਅਸੀਂ ਇਸ ਗੱਲ ਨੂੰ ਸਮਝਦੇ ਹਾਂ ਨਾ ਭਈ ਹਾਂ ਸਾਨੂੰ ਸੱਦਾ ਆ ਰਿਹਾ ਤੇ ਅਸੀਂ ਇਸ ਮਾਤ ਲੋਕ ਤੋਂ ਇੱਕ ਦਿਨ ਜਾਣਾ, ਤਾਂ ਜਾਣ ਤੋਂ ਪਹਿਲਾਂ ਪਹਿਲਾਂ ਫਿਰ ਸਾਨੂੰ ਜਿਹੜਾ ਆਪਣਾ ਜੀਵਨ ਉਹ ਸਫਲਾ ਕਰ ਲੈਣਾ ਚਾਹੀਦਾ ਹੈ, ਉਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਮਾਰੂ ਰਾਗ ਦੇ ਸ਼ਬਦ ਦੇ ਵਿੱਚ ਸਮਝਾ ਰਹੇ ਨੇ। ਉਹ ਪ੍ਰਕਰਨ ਆਪਾਂ ਅਗਲੀ ਕਥਾ ਦੇ ਵਿੱਚ ਸਰਵਣ ਕਰਾਂਗੇ। ਇਤਿਹਾਸ ਦੀ ਵਿਚਾਰ ਕਰਦਿਆਂ ਹੋਇਆਂ ਹੋਈਆਂ ਭੁੱਲਾਂ ਲਈ ਦਾਸ ਖਿਮਾ ਦਾ ਜਾਚਕ ਹੈ। ਸਤਿਗੁਰਾਂ ਜੀ ਦਾ ਮਹਾਨ ਉੱਤਮ ਜਸ ਜੋ ਸਰਵਣ ਕੀਤਾ ਹੈ, ਮਨ ਵਿੱਚ ਵਸਾਈਏ, ਹਿਰਦੇ ਵਿੱਚ ਧਾਰਨ ਕਰੀਏ, ਜਿਸ ਕਰਕੇ ਲੋਕ ਸੁਖੀਏ, ਪਰਲੋਕ ਸਹੇਲੇ ਸਾਡਾ ਜੀਵਨ ਹੋ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਹੇ ਅਚੁੱਤ ਹੈ ਪਾਰ
ਅਬਨਾਸੀ ਅਗਨਾਸ,
ਪੂਰਨ ਹੈ ਸਰਬਮ ਹੇ ਸੰਗੀ ਹੈ ਨਿਰੰਕਾਰ,
ਹੇ ਨਿਰਗੁਣ ਸਭ ਠੀਕ,
ਹੇ ਗੋਬਿੰਦ ਹੇ ਗੁਣ ਨਿਧਾਨ,
ਜਗੀ ਸਦਾ ਬਿਕ,
ਹੇ ਅਪਰੰਪਰ ਹਰ ਹਰੇ
ਓਨਾਰ,
ਸੰਤਾਂ ਕੈ ਸਦਾ ਸੰਗ
ਨਿਧਾਰ,
ਹੇ ਠਾਕੁਰ ਹਾਂ ਦਾਸਰ,
ਨਿਰਗੁਣ ਗੁਣ ਨਹੀਂ ਕੋਏ,
ਨਾਨਕ ਦੀ ਜੈ ਨਾਮ ਦਾਨ ਰੱਖੋ
ਹੀ ਪਰੋਏ,
ਆਏ ਪ੍ਰਭ ਸਰਣਾਗਤੀ
ਕਿਰਪਾ ਨਿਧ ਦਿਆਲ,
ਏਕ ਅੱਖਰ ਹਰ ਮਨ ਵਸਤ
ਨਾਨਕ ਹੋਤ ਨਿਹਾਲ,
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੂਤਰੇ ਪਾਰ,
ਜੋ ਸ਼ਰਧਾ ਕਰ ਸੇਵਨ ਦੇ
ਗੁਰ ਪਾਰ ਉਤਾਰਨ ਹਾਰ,
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋਤਰੇ ਪਾਰ,
ਜੋ ਸ਼ਰਧਾ ਕਰ ਸੇਵਨ ਦੇ ਗੁਰ ਪਾਰ ਉਤਾਰਨ
ਹਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।